ਸਤਨਾਮ ਵਾਹਿਗੁਰੂ ਸਾਹਿਬ ਜੀਓ। ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰਿਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ। ਤਾਂ ਕਾ ਮੂੜ ਉਚਾਰਤ ਭੇਦਾ, ਜਾਂ ਕੋ ਭੇਵ ਨ ਪਾਵਤ ਬੇਦਾ। ਤਾਂ ਕੋ ਕਰ ਪਾਹਣ ਅਨੁਮਾਨਤ, ਮਹਾਮੂੜ ਕਛ ਭੇਦ ਨਾ ਜਾਣਤ। ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਦੀਨ ਦੁਨੀਆ ਦੇ ਮਾਲਕ, ਲੋਕ ਪਰਲੋਕ ਦੇ ਰੱਖਿਅਕ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨ੍ਹਾਂ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਸ਼ੋਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਚੌਪਈ ਸਾਹਿਬ, ਜਿਸ ਦੀ ਕਿ ਲੜੀਵਾਰ ਵਿਆਖਿਆ ਆਪ ਜੀ ਸਰਵਣ ਕਰ ਰਹੇ ਹੋ। ਇਸ ਬਾਣੀ ਵਿੱਚੋਂ ਆਪ ਜੀ ਨੇ 14 ਨੰਬਰ ਤੋਂ ਲੈ ਕੇ 17 ਤੱਕ ਇਹ 4 ਛੰਦ ਸਰਵਣ ਕੀਤੇ ਹਨ। ਇਹਨਾਂ ਪਾਵਨ ਪਵਿੱਤਰ ਬਚਨਾਂ ਅੰਦਰ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੀ ਇੱਕ ਪਾਸੇ ਬੇਅੰਤ ਪਸਾਰਾ, ਉਹਦੀ ਸ੍ਰਿਸ਼ਟੀ, ਕਿਵੇਂ ਉਹਨੇ ਸੰਸਾਰ ਨੂੰ ਬਣਾਇਆ ਹੈ, ਕਿਵੇਂ ਰਚਿਆ ਹੈ, ਇੱਕ ਪਾਸੇ ਇਹ ਵਿਆਖਿਆ ਕੀਤੀ ਹੈ ਤੇ ਦੂਸਰੇ ਪਾਸੇ ਬਚਨ ਕੀਤਾ ਕਿ ਬਹੁਤ ਸਾਰੇ ਲੋਕਾਂ ਨੇ ਇਸ ਸ੍ਰਿਸ਼ਟੀ ਦਾ ਵਰਣਨ ਵੀ ਕਰਨ ਦਾ ਯਤਨ ਕੀਤਾ ਹੈ ਕਿ ਇਹ ਸ੍ਰਿਸ਼ਟੀ ਕਿਵੇਂ ਬਣੀ ਹੈ, ਇਹ ਕਿਵੇਂ ਚੱਲ ਰਹੀ ਹੈ। ਹਜ਼ੂਰ ਨੇ ਕਿਹਾ, ਕਈਆਂ ਨੇ ਇਹ ਵਿਆਖਿਆ ਵਰਣਨ ਕਰਨ ਦਾ ਯਤਨ ਕੀਤਾ ਹੈ, ਪਰ ਕਿਸੇ ਦੀ ਸਮਝ ਵਿੱਚ ਨਹੀਂ ਕਿ ਇਸ ਜਗਤ ਦੀ ਕਾਰ, ਇੱਥੋਂ ਦਾ ਸਾਰਾ ਕੁਝ ਕਿਵੇਂ ਚੱਲ ਰਿਹਾ ਹੈ। ਇਸ ਤੋਂ ਅੱਗੇ ਸੱਚੇ ਪਾਤਸ਼ਾਹ ਨੇ ਉਹਨਾਂ ਲੋਕਾਂ ਦਾ ਵਰਣਨ ਕੀਤਾ ਹੈ ਜਿਹੜੇ अपने देवत्यां नूं रब कहिंदे हन। कहन लगे असल विच निरंकार ते शरीरधारियां विच बहुत फर्क है। उहदे विच तीन गुण ने, एक ते उह निराकार है, एक उहदे अंदर गुण है उहदे विच विकार कोई नहीं है, ते तीसरा उहदे अंदर गुण है ਉਹ ਕਿਸੇ ਦੇ ਆਸਰੇ ਤੋਂ ਬਿਨਾਂ ਹੈ, ਉਹਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ। ਇਤਿਹਾਦਕ ਵਿਸ਼ੇ ਇਹਨਾਂ ਚਾਰ ਸ਼ੰਤਾਂ ਵਿੱਚ ਕਹੇ ਗਏ ਨੇ। ਆਓ ਸਤ ਸੰਗਤ, ਇਸ ਪਾਵਨ ਬਚਨਾਂ ਦੀ ਵਿਚਾਰ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀ। ਸਾਰੇ ਪਿਆਰ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰੂ ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ ਨੇ, ਜਬ ਉਦਕਰਖ ਕਰਾ ਕਰਤਾਰਾ, ਪਰਜਾ ਧਰਤ ਤਬ ਦੇਹੇ ਅਪਾਰਾ। ਕਹਿਣ ਲੱਗੇ ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਚਾਹਿਆ, ਉਹਦੇ ਮਨ ਵਿੱਚ ਇਹ ਖਿਆਲ ਪੈਦਾ ਹੋਇਆ ਕਿ ਮੈਂ ਇਕੱਲਾ ਹਾਂ ਤੇ ਮੈਂ ਕਿਸੇ ਨਾਲ ਹੋਰ ਆਪਣੇ ਨਾਲ ਦੇ ਨੂੰ ਹੋਰ ਕਿਸੇ ਨੂੰ ਪੈਦਾ ਕਰਾਂ। ਤਾਂ ਉਸਨੇ ਇੱਕ ਖਿਆਲ ਦੇ ਨਾਲ, ਇੱਕ ਸ਼ਕਤੀ ਦੇ ਨਾਲ, ਇੱਕ ਸ਼ਬਦ ਦੇ ਨਾਲ ਇਸ ਸਾਰੀ ਕਾਇਨਾਤ ਦੀ, ਕੁਦਰਤ ਦੀ ਰਚਨਾ ਕਰ ਦਿੱਤੀ। ਪਹਿਲਾਂ ਚਾਰ ਖਾਣੀਆਂ ਬਣਾਈਆਂ, ਅੱਗੇ ਇਹਨਾਂ ਖਾਣੀਆਂ ਦਾ ਵਰਣਨ ਵੀ ਆਵੇਗਾ। ਉਹਨਾਂ ਵਿੱਚ ਕੁਝ ਜੀਵ ਉਸਨੇ ਆਂਡਿਆਂ ਤੋਂ ਪੈਦਾ ਕੀਤੇ, ਕੁਝ ਜੀਵ ਜੇਰ ਤੋਂ ਪੈਦਾ ਕੀਤੇ, ਕੁਝ ਜੀਵ ਸੇਤਜ ਤੋਂ, ਪਸੀਨੇ ਤੋਂ ਪੈਦਾ ਕੀਤੇ, ਤੇ ਇੱਕ ਜਿਹੜਾ ਸ੍ਰਿਸ਼ਟੀ ਦਾ ਹਿੱਸਾ ਹੈ ਉਹਨੂੰ ਕਹਿੰਦੇ ਨੇ ਉਤ ਪੁੱਜ, ਕੁਝ ਬੀਜ ਤੋਂ ਪੈਦਾ ਕੀਤੇ ਜਿਵੇਂ ਰੁੱਖ ਨੇ। ਇਹ ਸਾਰੀ ਸੰਸਾਰ ਦੀ ਰਚਨਾ ਬਣਾਈ ਹੈ। ਹੁਣ ਇੱਕ ਇੱਥੇ ਸਵਾਲ ਖੜਾ ਹੁੰਦਾ ਹੈ ਵੀ ਗੁਰੂ ਸਾਹਿਬ ਬੇਨਤੀ ਤੇ ਰੱਬ ਦੇ ਚਰਨਾਂ ਵਿੱਚ ਕਰ ਰਹੇ ਨੇ, ਕਿਉਂਕਿ ਬਾਣੀ ਦਾ ਨਾਮ ਹੈ ਚੌਪਈ, ਬਾਣੀ ਦਾ ਨਾਮ ਹੈ ਬੇਨਤੀ, ਅਰਦਾਸ ਕਰਨੀ। ਉਹਦੇ ਵਿੱਚ ਸੰਸਾਰ ਦੀ ਉਤਪਤੀ ਦੀ ਵਿਆਖਿਆ ਦੀ ਕੀ ਲੋੜ ਹੈ, ਵੀ ਰੱਬ ਨੇ ਸੰਸਾਰ ਕਿਵੇਂ ਬਣਾਇਆ, ਪੈਦਾ ਕਿਵੇਂ ਕੀਤਾ ਹੈ, ਇਹਦੀ ਰਚਨਾ ਕਿਵੇਂ ਕੀਤੀ ਹੈ। ਕਿਉਂਕਿ ਮਨੁੱਖੀ ਮਨ ਨੂੰ ਅਰਦਾਸ ਵੱਲ ਲੈ ਕੇ ਆਉਣ ਵਾਸਤੇ ਕਈ ਤਰ੍ਹਾਂ ਦੇ ਸ਼ਬਦਾਂ ਵਿੱਚੋਂ ਲੰਘਾਉਣਾ ਪੈਂਦਾ ਹੈ, ਨਹੀਂ ਤੇ ਉਹਨੂੰ ਅਰਦਾਸ ਕਰਨ ਦੀ ਜਾਚ ਨਹੀਂ ਆਉਂਦੀ। ਉਹਨੂੰ ਉਹਦੀ ਕੁਦਰਤ ਵਿਖਾਉਣੀ ਪੈਂਦੀ ਹੈ, ਉਹਨੂੰ ਉਸ ਅਕਾਲ ਪੁਰਖ ਦੀ ਬਣੀ ਹੋਈ ਸ੍ਰਿਸ਼ਟੀ ਦਿਖਾ ਕੇ ਜਦੋਂ ਉਹਨੂੰ ਵੇਖ ਕੇ ਹੈਰਾਨ ਹੋ ਜਾਏਗਾ ਤੇ ਉਸ ਹੈਰਾਨੀ ਦੇ ਵਿੱਚੋਂ ਇੱਕ ਬੰਦਗੀ ਦੀ ਰੌਂ ਚੱਲ ਪਏਗੀ, ਜਿਵੇਂ ਆਪਾਂ ਅੱਗੇ ਇਸੇ ਬਾਣੀ ਵਿੱਚ ਆਏਗਾ। ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕਿਹਾ ਕਿ ਕਰਤੇ ਕੁਦਰਤੀ ਮੁਸ਼ਤਾਕ, ਹੇ ਕਰਤੇ ਮੈਂ ਤੈਨੂੰ ਅਜੇ ਨਹੀਂ ਵੇਖਿਆ, ਤੇਰੇ ਦੀਦਾਰ ਨਹੀਂ ਕੀਤੇ, ਪਰ ਮੈਂ ਤੇਰੀ ਕੁਦਰਤ ਵੱਲ ਵੇਖ ਕੇ, ਮੁਸ਼ਤਾਕ ਦਾ ਮਤਲਬ ਚਾਹਵਾਨ ਹੋ ਗਿਆ ਵੀ ਤੂੰ ਜਿਹੜੀ ਸ੍ਰਿਸ਼ਟੀ ਬਣਾਈ ਹੈ ਉਹ ਹੀ ਇੰਨੀ ਸੁੰਦਰ ਹੈ, ਤੇ ਜੇ ਬਣਾਈ ਹੋਈ ਚੀਜ਼ ਇੰਨੀ ਸੁੰਦਰ ਹੈ ਤੇ ਬਣਾਉਣ ਵਾਲਾ ਕਿੰਨਾ ਕੁ ਸੋਹਣਾ ਹੋਵੇਗਾ, ਜੇ ਬਣਾਏ ਹੋਏ ਲੋਕ ਹੀ ਬੜੇ ਸੋਹਣੇ ਨੇ, ਜੇ ਉਹਦੇ ਵਿੱਚ ਇੰਨੀ ਸੁੰਦਰਤਾ ਹੈ। ਇਸ ਕਰਕੇ ਦੋ ਚੀਜ਼ਾਂ ਨੇ, ਕਰਤਾ ਤੇ ਕਿਰਤ। ਗੁਰੂ ਨਾਨਕ ਸਾਹਿਬ ਨੇ ਜਿਹੜਾ ਸਭ ਤੋਂ ਪਹਿਲਾਂ ਨਗਰ ਵਸਾਇਆ ਸੀ ਉਹਦਾ ਨਾਮ ਵੀ ਰੱਖਿਆ ਕਰਤਾਰਪੁਰ। ਕਰਤਾਰਪੁਰ ਦਾ ਮਤਲਬ ਸੀ ਵੀ ਜੋ ਕੁਝ ਬਣਾਉਂਦਾ ਹੈ ਉਹ ਕਰਤਾਰ ਕਰਤਾ ਹੀ ਕਰ ਰਿਹਾ ਹੈ। ਇਹ ਸਾਰੀ ਜਿੰਨਾ ਵੀ ਮਨੁੱਖ ਬਣੀ ਹੋਈ ਸੰਸਾਰ ਨੂੰ, ਧਰਤੀ ਨੂੰ ਵੇਖਦਾ ਹੈ, ਇਹਦੇ ਪਿੱਛੇ ਕਿਸੇ ਦੇ ਹੱਥ ਕੰਮ ਕਰ ਰਹੇ ਨੇ। ਕਿਉਂਕਿ ਮੂਲ ਮੰਤਰ ਦੇ ਵਿੱਚ ਇੱਕ ਬਹੁਤ ਪਿਆਰਾ ਲਫ਼ਜ਼ ਆਇਆ, ਗੁਰੂ ਸਾਹਿਬ ਨੇ ਕਿਹਾ ਕਰਤਾ ਪੁਰਖ। ਕਰਤਾ ਦਾ ਮਤਲਬ ਕਰਨ ਵਾਲਾ ਹੈ, ਭਾਵ ਜੇ ਤੂੰ ਉਹਨੂੰ ਨਹੀਂ ਮੰਨਦਾ, ਕਿਉਂਕਿ ਆਮ ਤੌਰ ਤੇ ਵੇਖੋ ਇਹ ਬੁਝਾਰਤ ਹੈ ਕਿ ਪਰਮਾਤਮਾ ਦੀ ਕਥਾ ਆਦਿ ਕਾਲ ਤੋਂ ਚੱਲ ਰਹੀ ਹੈ। ਅਕਾਲ ਪੁਰਖ ਬਾਰੇ ਬਹੁਤ ਸਾਰੇ ਗ੍ਰੰਥ ਲਿਖੇ ਗਏ ਨੇ, ਜਦੋਂ ਦਾ ਸੰਸਾਰ ਬਣਿਆ ਭਗਤ ਜਨਾਂ ਨੇ ਉਸ ਵੇਲੇ ਤੋਂ ਲੈ ਕੇ ਹੀ ਉਹਦੀ ਵਿਆਖਿਆ ਕੀਤੀ ਏ, ਪਰ ਅੱਜ ਤੱਕ ਕਿਸੇ ਨੇ ਬਿਲਕੁਲ ਇਹ ਨਹੀਂ ਵਿਖਾਇਆ ਵੀ ਉਹ ਰੱਬ ਜਾ ਰਿਹਾ ਸਾਹਮਣੇ, ਜਾਂ ਇਹ ਉਹਦਾ ਘਰ ਹੈ, ਇੱਥੇ ਰਹਿੰਦਾ, ਤੁਸੀਂ ਦਰਵਾਜ਼ਾ ਖੋਲ੍ਹ ਕੇ ਦੇਖ ਲਓ। ਠੀਕ ਹੈ, ਬਾਹਰੀ ਤੌਰ 'ਤੇ ਇਹ ਚੀਜ਼ਾਂ ਅਸੀਂ ਮੰਨਦੇ ਹਾਂ ਵੀ ਇਹ ਰੱਬ ਦਾ ਘਰ ਹੈ, ਪਰਮਾਤਮਾ ਸਾਰਿਆਂ ਵਿੱਚ ਰਹਿੰਦਾ, ਪਰ ਉਹਦਾ ਪ੍ਰਤੱਖ ਦੀਦਾਰ ਤੇ ਜਿਨ੍ਹਾਂ ਨੇ ਕੀਤਾ, ਸਿਰਫ ਉਹਨਾਂ ਨੇ ਕੀਤਾ, ਦੂਜੇ ਨੂੰ ਵਿਖਾ ਨਹੀਂ ਸਕੇ, ਜਿਨ੍ਹਾਂ ਨੇ ਵੇਖਿਆ ਉਹ ਦਿਖਾ ਨਹੀਂ ਸਕੇ, ਉਹਨਾਂ ਨੇ ਸਿਰਫ ਉਹਦੇ ਇਸ਼ਾਰੇ ਕੀਤੇ ਵੀ ਇਸ ਤਰ੍ਹਾਂ ਦਾ ਹੈ, ਸੁੰਦਰ ਹੈ, ਮਿੱਠ ਬੋਲੜਾ ਹੈ, ਪਿਆਰ ਕਰਨ ਵਾਲਾ ਹੈ, ਰਾਖੀ ਕਰਨ ਵਾਲਾ ਹੈ, ਰੋਗ ਖੰਡਨ ਵਾਲਾ ਹੈ, ਦੁੱਖਾਂ ਦੀ ਨਿਵਿਰਤੀ ਕਰਨ ਵਾਲਾ ਹੈ, ਸਾਰੀਆਂ ਗੱਲਾਂ ਕਹੀਆਂ ਗਈਆਂ। ਪਰ ਜਦੋਂ ਉਹਨੂੰ ਵਿਖਾਉਣ ਦਾ ਯਤਨ ਕੀਤਾ ਪ੍ਰਭੂ ਦੇ ਪਿਆਰਿਆਂ ਨੇ, ਤੇ ਉਹਨਾਂ ਨੇ ਇਸ ਜੁਗਤ ਦੀ ਵਰਤੋਂ ਕੀਤੀ, ਕਹਿਣ ਲੱਗੇ ਤੂੰ ਉਹਨੂੰ ਨਾ ਵੇਖ, ਆ ਸਾਹਮਣੇ ਜਿਹੜਾ ਸੰਸਾਰ ਹੈ, ਜਿਹੜੀ ਸ੍ਰਿਸ਼ਟੀ ਹੈ, ਜਿਹੜੇ ਜੀਵ ਨੇ, ਇਹਨਾਂ ਵੱਲ ਝਾਤੀ ਮਾਰ ਕੇ ਵੇਖ ਲੈ ਸੱਜਣਾ, ਆਖਰ ਇਹਨਾਂ ਨੂੰ ਕਿਸੇ ਨਾ ਕਿਸੇ ਨੇ ਜ਼ਰੂਰ ਬਣਾਇਆ ਹੋਵੇਗਾ, ਇਹਦਾ ਕਰਤਾ ਤੇ ਹੈ ਨਾ ਕਿਤੇ, ਕਰਤੇ ਤੋਂ ਬਿਨਾਂ ਕਿਰਤ ਕਿਵੇਂ, ਕਿਉਂਕਿ ਜਿਹੜੀ ਚੀਜ਼ ਬਣੀ ਹੈ, ਕ੍ਰਿਤ ਉਸ ਨੂੰ ਕਿਹਾ, ਉਹਦੇ ਪਿੱਛੇ ਬਣਾਉਣ ਵਾਲਾ ਕਰਤਾ ਜ਼ਰੂਰ ਹੈ। ਇਸ ਕਰਕੇ ਕਰਤੇ ਦੀ ਗੱਲ ਪਹਿਲਾਂ ਨਹੀਂ ਕੀਤੀ ਗੁਰੂ ਸਾਹਿਬ ਨੇ, ਪਹਿਲਾਂ ਕ੍ਰਿਤ ਦੀ ਗੱਲ ਕੀਤੀ ਵੀ ਜਿਹੜੀ ਬਣੀ ਹੋਈ ਚੀਜ਼ ਹਜ਼ੂਰ ਤੇ ਬੰਦੇ ਨੂੰ ਯਾਦ ਕਰਾਉਣ ਵਾਸਤੇ ਆ। ਹੁਣੇ ਤੁਸੀਂ ਸੁਖਮਣੀ ਸਾਹਿਬ ਪੜ੍ਹਿਆ, ਉਹਦੇ ਵਿੱਚ ਸੱਚੇ ਪਾਤਸ਼ਾਹ ਨੇ ਕੁਝ ਸਵਾਲ ਕੀਤੇ ਨੇ, ਕਹਿਣ ਲੱਗੇ ਤੂੰ ਆਪਣੇ ਹੱਥਾਂ ਪੈਰਾਂ ਵੱਲ ਵੇਖ, ਇਹ ਕਿਵੇਂ ਚੱਲਦੇ ਨੇ, ਕੌਣ ਚਲਾ ਰਿਹਾ ਇਹਨਾਂ ਨੂੰ, ਕਿੰਨੇ ਬਣਾਇਆ, ਆਪਣੇ ਸਰੀਰ ਦੀ ਬਣਤਰ ਵੱਲ ਝਾਤੀ ਮਾਰ, ਇਹ ਕੋਈ ਆਪਣੇ ਆਪ ਐਕਸੀਡੈਂਟਲੀ ਨਹੀਂ ਬਣਿਆ, ਸਿੱਧਾ ਨਹੀਂ ਬਣ ਗਿਆ ਮਨੁੱਖ ਦਾ ਸਰੀਰ, ਬੜੀ ਇਹਦੇ ਵਿੱਚ ਸੋਚ ਸਮਝ ਵਰਤੀ ਗਈ। ਤੁਸੀਂ ਦੂਰ ਨਾ ਜਾਓ, ਅਸੀਂ ਆਪਣੇ ਹੱਥਾਂ ਵੱਲ ਝਾਤੀ ਮਾਰ ਕੇ ਵੇਖੀਏ, ਤੇ ਤੁਸੀਂ ਕਦੀ ਵੇਖਣਾ ਬੰਦੇ ਦੀਆਂ ਉਂਗਲਾਂ ਦੇ ਸਿਰੇ ਦੇ ਉੱਤੇ ਨਹੁੰ ਕਿਸਨੇ ਲਾ ਦਿੱਤੇ, ਕਿਉਂਕਿ ਉਸ ਬਣਾਉਣ ਵਾਲੇ ਨੂੰ ਪਤਾ ਸੀ ਜਦੋਂ ਇਹਨੇ ਕਿਸੇ ਚੀਜ਼ ਨੂੰ ਫੜਨਾ ਹੈ ਤੇ ਉਹਨਾਂ ਹੱਥਾਂ ਦੇ ਪਿੱਛੇ ਉਂਗਲਾਂ ਦੇ ਪਿੱਛੇ ਇੱਕ ਸਪੋਰਟ ਚਾਹੀਦੀ, ਨਹੁੰ ਚਾਹੀਦੇ। ਇੱਕ ਤੇ ਸੁੰਦਰਤਾ ਦਾ, ਇਹ ਸੁੰਦਰਤਾ ਹੋ ਗਈ ਹੱਥਾਂ ਦੀ, ਕਿੰਨਾ ਸਿਆਣਾ ਹੈ, ਕਿੰਨਾ ਵੱਡਾ ਕਰਤਾ ਹੈ, ਕਰਤਾਰ ਹੈ। ਇੱਕ ਤੇ ਇਹਦੇ ਹੱਥ ਸੁੰਦਰ ਲੱਗਣਗੇ, ਤੇ ਇੱਕ ਜਦੋਂ ਉਹਨੇ ਗੁਰੂ ਕੇ ਸਵਾਰੇ ਬਣਾਏ ਹੱਥ, ਉਹਨੇ ਵੇਖਿਆ ਵੀ ਜਦੋਂ ਇਹਨੇ ਕਿਸੇ ਚੀਜ਼ ਨੂੰ ਹੱਥ ਪਾਉਣਾ ਹੈ, ਜੇ ਇਹਦੀਆਂ ਉਂਗਲਾਂ ਦੇ ਪਿੱਛੇ ਕੋਈ ਸਪੋਰਟ ਨਾ ਦਿੱਤੀ, ਇਹਦੀਆਂ ਉਂਗਲਾਂ ਹੱਥ ਚੀਜ਼ ਨਹੀਂ ਫੜ ਸਕਣਗੀਆਂ। ਬੜਾ ਸਿਆਣਾ ਹੈ, ਤੁਸੀਂ ਕਦੀ ਵੇਖਣਾ, ਇੱਕ ਪਾਸੇ ਝਾਤੀ ਪਾਉਂਦੇ ਆ ਮਨੁੱਖ ਹੈ, ਉਹਦੇ ਪੈਰ ਨਰਮ ਨੇ, ਕਿਉਂਕਿ ਉਹਨੇ ਜਦੋਂ ਜਨਮ ਲੈਣਾ ਉਹਨੂੰ ਗੋਦ ਵਿੱਚ ਚੁੱਕਣ ਵਾਲੀ ਮਾਂ ਵੀ ਹੈ, ਚੁੱਕ ਕੇ ਉਹਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਚਲੀ ਜਾਏਗੀ। ਇਸ ਕਰਕੇ ਬੰਦੇ ਦੇ ਪੈਰ ਬੜੇ ਕੋਮਲ, ਮਨੁੱਖੀ ਬੱਚਾ ਜਿਹੜਾ ਉਹਦੇ ਪੈਰ ਨਰਮ ਬਣਾ ਦਿੱਤੇ, ਜਦੋਂ ਵੱਡਾ ਹੋਣਾ ਇਹਨੇ ਇਹਨੂੰ ਪਾਉਣ ਵਾਸਤੇ ਜੁੱਤੀਆਂ ਮਿਲ ਜਾਣੀਆਂ ਨੇ, ਜੋੜੇ ਮਿਲ ਜਾਣੇ ਨੇ। ਪਰ ਦੂਜੇ ਪਾਸੇ ਪਸ਼ੂਆਂ ਵੱਲ ਝਾਤੀ ਮਾਰ ਕੇ ਵੇਖੋ, ਉਸ ਰੱਬ ਨੂੰ ਪਤਾ ਸੀ ਵੀ ਜਿਹੜੇ ਪਸ਼ੂਆਂ ਨੂੰ ਮੈਂ ਬਣਾਉਣ ਲੱਗਾ, ਇਹਨਾਂ ਵਿਚਾਰਿਆਂ ਨੂੰ ਕਿਸੇ ਨੇ ਜੋੜੇ ਨਹੀਂ ਪਾਉਣੇ ਪੈਰਾਂ ਵਿੱਚ, ਉਹਨੇ ਪਹਿਲਾਂ ਹੀ ਉਹਨਾਂ ਦੇ ਪੈਰਾਂ ਵਿੱਚ ਜੋੜੇ ਪਾ ਦਿੱਤੇ ਆ, ਜਿਹੜੇ ਖੁਰ ਲੱਗੇ ਨੇ ਉਹਨੇ ਪੱਕੇ ਕਰਕੇ ਪਾ ਦਿੱਤੇ, ਹੱਡੀਆਂ ਕਿਉਂ ਪੈਦਾ ਕਰ ਦਿੱਤੀਆਂ ਪੈਰਾਂ ਵਿੱਚ। ਕਿੰਨੀ ਸਿਆਣਪ ਹੈ, ਕਿੰਨੀ ਸੋਚ ਸਮਝ ਨਾਲ ਉਹਨੇ ਸਰੀਰ ਘੜੇ ਨੇ, ਸ੍ਰਿਸ਼ਟੀ ਬਣਾਈ ਹੈ। ਪਸ਼ੂਆਂ ਵੱਲ ਵੇਖੋਗੇ, ਉਹਨਾਂ ਦੇ ਪੈਰਾਂ ਦੇ ਖੁਰ ਜਿਹੜੇ ਨੇ ਬੜੇ ਸਖਤ ਹੋਣਗੇ, ਕਿਉਂਕਿ ਉਹਨੂੰ ਪਤਾ ਹੈ ਇਹਨਾਂ ਵਿਚਾਰਿਆਂ ਨੂੰ ਕਿੰਨੇ ਪੈਰਾਂ ਵਿੱਚ ਜੋੜੇ ਪਵਾਣੇ ਨੇ, ਪਹਿਲਾਂ ਆਪ ਹੀ ਲਾ ਦਿੱਤੇ। ਮਨੁੱਖ ਦਾ ਉਹਨੂੰ ਪਤਾ ਸੀ ਇਹਨੇ ਸੱਭਿਅਕ ਹੋਣਾ ਹੈ, ਇਹਨੇ ਪਰਿਵਾਰ ਵਿੱਚ ਜਿਉਣਾ ਹੈ, ਇਹਦਾ ਬਾਜ਼ਾਰ ਬਣਨਾ ਹੈ, ਇਹਨੇ ਆਪਣੇ ਸਰੀਰ ਦੀਆਂ ਸਹੂਲਤਾਂ ਆਪ ਬਣਾ ਲੈਣੀਆਂ ਨੇ, ਇਸ ਕਰਕੇ ਇਹਦੇ ਪੈਰਾਂ ਨੂੰ ਉਹਨੇ ਹੱਡੀਆਂ ਦੇ ਖੁਰ ਨਹੀਂ ਲਾਏ, ਸਿੱਧੇ ਕਰ ਦਿੱਤੇ। ਹੋਰ ਝਾਤੀ ਮਾਰ ਕੇ ਵੇਖੀਏ, ਸਤਿਗੁਰੂ ਨੇ ਬਚਨ ਕੀਤਾ, ਕਹਿੰਦੇ ਇੱਕ ਪਾਸੇ ਪਸ਼ੂ ਦਾ ਬੱਚਾ ਜਨਮ ਲੈਂਦਾ, ਇੱਕ ਪਾਸੇ ਮਨੁੱਖ ਦਾ ਬੱਚਾ ਜਨਮ ਲੈਂਦਾ ਹੈ। ਮਨੁੱਖੀ ਬੱਚਾ ਜਿਹੜਾ ਹੈ ਉਹ ਸ਼ਾਇਦ 6 ਮਹੀਨਿਆਂ ਤੱਕ ਆਪਣੇ ਆਪ ਬਹਿ ਨਹੀਂ ਸਕਦਾ, ਆਪਣੇ ਆਪ 8-10 ਮਹੀਨਿਆਂ ਤੱਕ ਤੁਰ ਨਹੀਂ ਸਕਦਾ, ਪਰ ਦੂਸਰੇ ਪਾਸੇ ਤੁਸੀਂ ਵੇਖੋ ਇੱਕ ਗਾਂ ਦੇ ਮੱਝ ਦੇ ਘਰ ਵਿੱਚ ਬੱਚੇ ਨੇ ਜਨਮ ਲਿਆ, ਪਸ਼ੂ ਦੇ ਬੱਚੇ ਨੇ ਜਨਮ ਲਿਆ, ਤੇ ਜਨਮ ਲੈਣ ਤੋਂ ਅਜੇ 3-4 ਘੰਟੇ 5 ਘੰਟੇ ਲੰਘਦੇ ਨੇ ਤੇ ਉਹ ਬੱਚਾ ਆਪਣੇ ਆਪ ਲੱਤਾਂ ਮਾਰ ਕੇ ਉੱਠਣ ਲੱਗ ਪੈਂਦਾ ਹੈ, ਆਪਣੇ ਆਪ ਉੱਠ ਕੇ ਖੜਾ ਹੋ ਜਾਂਦਾ ਹੈ, 2-4 ਵਾਰੀ ਡਿੱਗਦਾ ਹੈ, ਫਿਰ ਉੱਠਦਾ ਹੈ ਤੇ 5ਵੀਂ ਵਾਰੀ ਉੱਠ ਕੇ ਦੌੜਨ ਵੀ ਲੱਗ ਪੈਂਦਾ ਹੈ। ਇਹ ਕਿਸਨੇ ਸੋਚ ਸਮਝ ਕੇ ਬਣਾਇਆ ਵੀ ਜੇ ਮੈਂ ਪਸ਼ੂ ਦੇ ਬੱਚੇ ਨੂੰ ਜਿਹੜਾ ਇੱਕ ਗਾਂ ਦਾ ਜਾਂ ਮੱਝ ਦੇ ਘਰ ਵਿੱਚ ਜਿਹਨੇ ਜਨਮ ਲਿਆ ਹੈ, ਜੇ ਮੈਂ 6 ਮਹੀਨੇ ਤੱਕ ਇਹ ਵਿਚਾਰਾ ਆਪਣੇ ਪੈਰਾਂ ਤੇ ਨਾ ਉੱਠਿਆ ਤੇ ਇਹਦੀ ਮਾਂ ਕੋਲ ਕਿਹੜਾ ਹੱਥ ਨੇ ਜਿਹਨੇ ਇਹਨੂੰ ਫੜ ਕੇ ਗੋਦ ਵਿੱਚ ਬਿਠਾ ਲੈਣਾ, ਇਸ ਕਰਕੇ ਇਹਨੂੰ ਮੈਂ ਜਨਮ ਲੈਂਦਿਆਂ ਸਾਰੇ ਉੱਠਣ ਦੀ ਸ਼ਕਤੀ ਦੇ ਦਿਆਂ। ਪਿੱਛੇ ਖੜਾ ਹੈ ਨਾ ਕਰਤਾ, ਕੋਈ ਪਿੱਛੇ ਕਰਤਾ ਖੜਾ ਹੈ। ਦੂਜੇ ਪਾਸੇ ਸਾਹਿਬ ਨੇ ਬਚਨ ਕੀਤੇ ਨੇ, ਕਹਿਣ ਲੱਗੇ ਸੁਖਮਣੀ ਸਾਹਿਬ ਵਿੱਚ ਸਾਰੀਆਂ ਉਦਾਹਰਨਾਂ ਦਿੱਤੀਆਂ ਨੇ, ਦੀਨੇ ਹਸਤ ਹੱਥ ਦਿੱਤੇ ਨੇ, ਹੱਥਾਂ ਨੂੰ ਨਹੁੰ ਲਾ ਦਿੱਤੇ। ਮੈਂ ਸਿਰਫ ਗੱਲ ਕਰ ਰਿਹਾ ਕਲਗੀਆਂ ਵਾਲੇ ਦਾ ਬਚਨ ਹੈ, ਜਬ ਉਦ ਕਰਖ ਕਰਾ ਕਰਤਾਰਾ ਪਰਜਾ ਧਰਤ ਤਬ ਦੇ ਅਪਾਰਾ, ਜਦੋਂ ਤੂੰ ਆਪਣੀ ਸ਼ਕਤੀ ਦੁਆਰਾ ਹੇ ਕਰਤਾਰ ਅਕਾਲ ਪੁਰਖ ਤੂੰ ਸੰਸਾਰ ਦੀ ਪਰਜਾ ਨੂੰ ਬਣਾਇਆ, ਉਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਤੂੰ ਦੇਹਾਂ ਬਣਾ ਦਿੱਤੀਆਂ ਤੇ ਉਹਨਾਂ ਦੇਹਾਂ ਦੇ ਬਣਾਉਣ ਦੇ ਪਿੱਛੇ ਤੇਰੇ ਹੱਥ ਬਹੁਤ ਸਿਆਣੇ ਕੰਮ ਕਰ ਰਹੇ। ਮਨੁੱਖ ਆਪਣੀ ਅੱਖ ਵੱਲ ਝਾਤੀ ਪਾਏ, ਉਹਨੂੰ ਪਤਾ ਹੈ ਵੀ ਇਹਦੀ ਅੱਖ ਦੇ ਅੰਦਰ ਮਿੱਟੀ ਪੈ ਸਕਦੀ ਏ, ਉੱਡ ਕੇ ਕੱਖ ਪੈ ਸਕਦਾ, ਤੇ ਉਹਨੇ ਦੀਆਂ ਅੱਖਾਂ ਦੇ ਸਿਰਿਆਂ ਦੇ ਉੱਤੇ ਬਰੀਕ ਬਰੀਕ ਲੂੰ ਚਿਮਣੀਆਂ ਪੈਦਾ ਕਰ ਦਿੱਤੀਆਂ ਤਾਂ ਕਿ ਕੱਖਾਂ ਤੋਂ ਮਿੱਟੀ ਤੋਂ ਇਹਦੀਆਂ ਅੱਖਾਂ ਦੀ ਰੱਖਿਆ ਹੋ ਸਕੇ। ਹਰ ਇੱਕ ਚੀਜ਼ ਦੀ ਰੱਖਿਆ ਲਈ ਹੈ, ਸਕਿਉਰਟੀ ਦਿੱਤੀ ਸਰੀਰ ਦੇ ਅੰਦਰ। ਇਹਦਾ ਭਾਵ ਕੀ ਹੈ, ਇਹਦੇ ਪਿੱਛੇ ਇਹ ਗੱਲਾਂ ਕਰਨ ਦੀ ਜ਼ਰੂਰਤ ਕਿਉਂ, ਮੈਂ ਸ਼ੁਰੂ ਵਿੱਚ ਕਿਹਾ ਸੀ, ਹੈ ਤੇ ਸਰੀਰ ਦਾ ਵਿਗਿਆਨ ਹੈ, ਸ੍ਰਿਸ਼ਟੀ ਦਾ, ਕਿ ਮਨੁੱਖੀ ਬੁੱਧੀ ਨੂੰ ਖੋਲਿਆ ਜਾਏ ਜਿਹੜੀ ਕੇਵਲ ਮਿੱਟੀ ਵਿੱਚ ਜੰਮ ਚੁੱਕੀ, ਵੀ ਤੇਰੀ ਬਣਤਰ ਦੇ ਪਿੱਛੇ ਕੋਈ ਬੜੀ ਵੱਡੀ ਸ਼ਕਤੀ ਖੜੀ ਹੈ, ਬੜੀ ਸਿਆਣੀ ਹੈ। ਦੂਜੇ ਪਾਸੇ ਗੁਰੂ ਅਰਜਨ ਦੇਵ ਜੀ ਨੇ ਉਦਾਹਰਨ ਦਿੱਤੀ, ਉਹ ਕਹਿੰਦੇ ਤੂੰ ਆਪਣੇ ਜੀਵਨ ਵੱਲ ਝਾਤੀ ਮਾਰ ਕੇ ਵੇਖ, ਇੱਕ ਬੱਚੇ ਵੱਲ ਵੇਖ, ਜਦੋਂ ਉਹਨੇ ਜਨਮ ਲੈਣਾ ਸੀ, ਜਨਮ ਲਿਆ, ਅਕਾਲ ਪੁਰਖ ਨੂੰ ਪਤਾ ਸੀ ਵੀ ਜਨਮ ਲੈਂਦਿਆਂ ਸਾਰ ਇਹਨੂੰ ਬਾਹਰਲੀ ਖੁਰਾਕ ਪਚੇਗੀ ਨਹੀਂ, ਅਜੇ ਇਹਦਾ ਅੰਦਰਲਾ ਹਿੱਸਾ ਜਿਹੜਾ ਸਰੀਰ ਇਹ ਕੱਚਾ ਹੈ, ਲੀਵਰ ਇਹਦਾ ਕਮਜ਼ੋਰ ਹੈ। ਉਸਨੇ ਜਨਮ ਦੇਣ ਤੋਂ ਪਹਿਲਾਂ ਉਸ ਦੇ ਮਾਂ ਦੇ ਸਰੀਰ ਦੇ ਵਿੱਚ ਉਹਦੇ ਵਾਸਤੇ ਖੁਰਾਕ ਬਣਾ ਦਿੱਤੀ, ਜਿਹੜਾ ਉਹਨੂੰ ਦੁੱਧ ਚਾਹੀਦਾ ਸੀ ਉਸ ਤਰ੍ਹਾਂ ਦਾ ਦੁੱਧ ਬਣਾਇਆ। ਭਾਵੇਂ ਕਿ ਇਹ ਹੁਣ ਸਾਧਨ ਬਣ ਚੁੱਕੇ ਨੇ ਕਿ ਬੱਚੇ ਨੂੰ ਖੁਰਾਕ ਬਾਹਰੋਂ ਦਿੱਤੀ ਜਾਏ, ਸਾਰਾ ਕੁਝ ਵਿਗਿਆਨ ਕਰ ਰਿਹਾ, ਪਰ ਉਹ ਤਾਂ ਮਜਬੂਰੀ ਹੈ ਨਾ, ਉਹਦਾ ਕੋਈ ਪਤਾ ਨਹੀਂ ਵੀ ਉਹਦੇ ਨਾਲ ਉਹ ਬੱਚਾ ਬਚੇਗਾ ਜਾਂ ਨਹੀਂ ਬਚੇਗਾ, ਜਾਂ ਬਚ ਵੀ ਜਾਏਗਾ ਉਹ ਕੁਦਰਤੀ ਨਹੀਂ ਹੈ, ਉਹ ਸਾਧਨ ਬਣਾਏ ਗਏ। ਤੇ ਸਾਹਿਬ ਨੇ ਬਚਨ ਕੀਤਾ, ਪਹਿਲਾਂ ਦੁੱਧ ਬਣਾਇਆ ਉਹਨੇ ਤੇ ਬੱਚਾ ਦੁੱਧ ਪੀਂਦਾ ਰਿਹਾ, ਦੁੱਧ ਪੀ ਕੇ ਜਦੋਂ ਉਹਦਾ ਸਰੀਰ ਵੱਧ ਗਿਆ ਤੇ ਉਹਨੂੰ ਪਤਾ ਸੀ ਹੁਣ ਇਹਦਾ ਸਰੀਰ ਵੱਡਾ ਹੋ ਗਿਆ, ਹੁਣ ਮਾਂ ਦੇ ਦੁੱਧ ਵਿੱਚੋਂ ਇਕੱਲੇ ਵਿੱਚੋਂ ਇੱਕ ਪਾਸੇ ਤੇ ਮਾਂ ਦਾ ਦੁੱਧ ਘਟਣ ਲੱਗ ਪਿਆ, 2-4-6-8 ਮਹੀਨਿਆਂ ਵਿੱਚ ਉਹਦੇ ਦੁੱਧ ਵਿੱਚ ਕਮੀ ਆ ਗਈ, ਇੱਧਰ ਦੁੱਧ ਖੁਰਾਕ ਘਟ ਗਈ ਤੇ ਉੱਧਰ ਸਰੀਰ ਵੱਡਾ ਹੋ ਗਿਆ, ਉਹਨੂੰ ਪਤਾ ਲੱਗਾ ਹੁਣ ਇਹਨੂੰ ਖੁਰਾਕ ਕਿਹੜੀ, ਉਹਨੇ ਉਸੇ ਵੇਲੇ ਉਹਦੇ ਮੂੰਹ ਵਿੱਚ ਛੋਟੇ ਛੋਟੇ ਦੰਦ ਉਗਾਉਣੇ ਸ਼ੁਰੂ ਕਰ ਦਿੱਤੇ, ਦੰਦ ਆ ਗਏ ਉਹਦੇ ਮੂੰਹ ਵਿੱਚ, ਕਿਉਂ ਹੁਣ ਮਾਂ ਦੇ ਦੁੱਧ ਤੇ ਦੇ ਸਰੀਰ ਦਾ ਨਿਰਵਾਹ ਨਹੀਂ ਹੋਏਗਾ, ਇਸ ਕਰਕੇ ਦੰਦਾਂ ਦਾ ਪ੍ਰਬੰਧ ਕਰ ਦਿੱਤਾ। ਸਾਹਿਬ ਨੇ ਬਚਨ ਕੀਤੇ ਨੇ, ਰਮਈਆ ਕੇ ਗੁਣ ਚੇਤ ਪੁਰਾਨੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨ੍ਹਾਂ ਉਬਾਰਿਆ ਬਾਰ ਵਿਵਸਥਾ ਤੁਝੈ ਪਿਆਰੇ ਦੂਧ। ਜਦੋਂ ਤੂੰ ਬੱਚਾ ਸੀ ਉਦੋਂ ਤੇਰੇ ਵਾਸਤੇ ਉਹਨੇ ਦੁੱਧ ਬਣਾਇਆ, ਭਰ ਜੋਬਨ, ਪਰ ਜਦੋਂ ਤੂੰ ਜੋਬਨ ਵੱਲ ਵਧਿਆ ਸਰੀਰ ਵੱਡਾ ਹੋ ਗਿਆ, ਭੋਜਨ ਸੁੱਖ ਸੂਦ ਭੋਜਨ ਦਾ ਪ੍ਰਬੰਧ ਕਰ ਦਿੱਤਾ, ਤੇਰੇ ਮੂੰਹ ਵਿੱਚ ਦੰਦ ਆ ਗਏ। ਬਿਰਧ ਭਇਆ ਉੱਪਰ ਸਾਖ ਸਹਿਣ ਮੁਖ ਅਪਿਆਉ ਬੈਠ ਕੋ ਦੇਣ, ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਹੋ ਤੋ ਨਾਨਕ ਸੀਜੈ। ਮੈਂ ਅਗਲੀ ਪੰਕਤੀ ਵੀ ਪੜ੍ਹਾਂ, ਬੜੇ ਬੜੇ ਗੁੱਝੇ ਭੇਦ ਨੇ ਗੁਰਬਾਣੀ ਵਿੱਚ। ਠੀਕ ਹੈ, ਬਾਣੀ ਦਾ ਪਾਠ ਕਰਨਾ ਮਹੱਤਵਪੂਰਨ ਹੈ, ਪਰ ਕਦੀ ਗੁਰੂ ਕਿਰਪਾ ਕਰੇ ਜਦੋਂ ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਆਉਂਦੀ ਹੈ ਵੇਖ ਕੇ ਮਨ ਬੜਾ ਖੁਸ਼ ਹੁੰਦਾ ਹੈ ਬਈ ਸਾਨੂੰ ਕਿੰਨਾ ਪਿਆਰ ਹੈ ਗੁਰੂ ਅਰਜਨ ਦੇਵ ਜੀ ਨਾਲ ਬਈ ਉਹਨਾਂ ਦੀ ਸ਼ਹੀਦੀ ਤੋਂ ਮਹੀਨਾ ਪਹਿਲਾਂ ਸੁਖਮਣੀ ਸਾਹਿਬ ਦੇ ਪਾਠ ਹੁੰਦੇ ਨੇ ਬੜਾ ਵੱਡਾ ਫਲ ਹੈ ਪਿਆਰ ਨਾਲ ਪਾਠ ਕੀਤਾ ਜਾਂਦਾ ਹੈ ਔਰ ਇਸ ਪਾਠ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਇਕੱਠੀ ਵੀ ਹੁੰਦੀ ਹੈ ਪਰ ਕਿਤੇ ਗੁਰੂ ਸਿਰ ਤੇ ਸਾਡੇ ਹੱਥ ਰੱਖਦਾ ਹੈ ਵੀ ਜਿੰਨਾ ਅਸੀਂ ਇਸ ਬਾਣੀ ਨਾਲ ਪਿਆਰ ਕਰਨੇ ਜਿੱਥੇ ਸੁਖਮਣੀ ਸਾਹਿਬ ਦਾ ਮਹੀਨਾ ਪਾਠ ਹੁੰਦਾ ਹੈ ਨਾ ਉੱਥੇ ਇਹ ਵੀ ਯਤਨ ਕਰੀਏ ਵੀ ਰੋਜ਼ ਦੀ ਇੱਕ ਅਸ਼ਟਪਦੀ ਜਾਂ ਦੋ ਪਦਿਆਂ ਦੀ ਵਿਚਾਰ ਵੀ ਸੁਣੀ ਜਾਏ ਵਿੱਚ ਲਿਖਿਆ ਕੀ ਹੋਇਆ ਹੈ ਇਹਦੇ ਉਚਾਰਨ ਕਿਵੇਂ ਨੇ ਬੋਲਣਾ ਕਿਵੇਂ ਹੈ ਇਹ ਵੀ ਚੀਜ਼ ਨਾਲ ਚਾਹੀਦੀ ਹੁਣ ਮੈਂ ਅਗਲੀ ਪੰਕਤੀ ਕਹਿ ਰਿਹਾ ਗੁਰੂ ਸਾਹਿਬ ਕਹਿੰਦੇ ਜੇ ਪ੍ਰਸਾਦ ਧਰ ਉੱਪਰ ਸੁੱਖ ਬਸੈ ਹੇ ਮੇਰੇ ਮਨਾ ਆ ਧਰਤੀ ਦੇ ਉੱਤੇ ਤੂੰ ਜਿਹੜਾ ਤੁਰਨਾ ਨਾ ਇਹ ਵੀ ਉਹਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਹੈ ਉਹਨੇ ਤੇਰੇ ਤੁਰਨ ਦਾ ਵੀ ਪ੍ਰਬੰਧ ਕੀਤਾ ਹੋਇਆ ਕਿਉਂਕਿ ਵਿਗਿਆਨ ਨੇ ਹੁਣੇ ਕੱਢਿਆ ਦੱਸਿਆ ਵੀ ਬੰਦੇ ਨੂੰ ਗੁਰਤਵਾਕਰਸ਼ਨ ਧਰਤੀ ਵਿੱਚੋਂ ਇੱਕ ਸ਼ਕਤੀ ਨਿਕਲਦੀ ਏ ਜਿਹੜੀ ਧਰਤੀ ਦੇ ਨਾਲ ਇਹਨੂੰ ਖਿੱਚ ਕੇ ਰੱਖਦੀ ਏ ਤਾਂ ਤੁਰਦਾ ਜੇ ਉਹ ਸ਼ਕਤੀ ਨਾ ਹੋਵੇ ਤੇ ਬੰਦਾ ਆਕਾਸ਼ ਵਿੱਚ ਉੱਡ ਜਾਏਗਾ ਉਹ ਖਿੱਚ ਕੇ ਰੱਖਦੀ ਜ਼ਮੀਨ ਇਹ ਉਹਨੇ ਪਹਿਲਾਂ ਹੀ ਬਣਾ ਦਿੱਤੀ ਵੀ ਇਹਨੇ ਧਰਤੀ ਤੇ ਤੁਰਨਾ ਸੀ ਮੈਂ ਸਿਰਫ ਗੱਲ ਕਰ ਰਿਹਾ ਅੱਜ ਦਾ ਜਿਹੜਾ ਚੌਪਈ ਸਾਹਿਬ ਦਾ ਪ੍ਰਕਰਨ ਹੈ ਉਹ ਸ੍ਰਿਸ਼ਟੀ ਦਾ ਹੈ ਵੀ ਸ੍ਰਿਸ਼ਟੀ ਕਿਵੇਂ ਬਣਾਈ ਹੈ ਸੰਸਾਰ ਕਿਵੇਂ ਪੈਦਾ ਕੀਤਾ ਜੇ ਪ੍ਰਸਾਦ ਧਰ ਉੱਪਰ ਸੁੱਖ ਬਸੈ ਸੁੱਤ ਭਰਾਤ ਮੀਤ ਬੰਤਾ ਸੰਗ ਹੱਸੈ ਸੁੱਤ ਕਹਿੰਦੇ ਪੁੱਤਰ ਨੂੰ ਭਰਾਤ ਭਰਾ ਨੂੰ ਬੰਤਾ ਇਸਤਰੀ ਦਾ ਨਾਮ ਹੈ ਉਹਨਾਂ ਦੇ ਨਾਲ ਸਾਰਾ ਦਿਨ ਹੱਸਦਾ ਖੇਡਣਾ ਸੁੱਤ ਭਰਾਤ ਮੀਤ ਬੰਤਾ ਸੰਗ ਹੱਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਪਾਣੀ ਬਣਾਇਆ ਤੇਰੇ ਵਾਸਤੇ ਆਹ ਦੂਜੇ ਗ੍ਰਹਿ ਨੇ ਉਹਨਾਂ ਤੇ ਪਾਣੀ ਨਹੀਂ ਮਿਲਦਾ ਉਹਨਾਂ ਤੇ ਹਵਾ ਨਹੀਂ ਮਿਲਦੀ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਤੈਨੂੰ ਸਾਹ ਲੈਣ ਵਾਸਤੇ ਠੰਡੀ ਹਵਾ ਆਕਸੀਜਨ ਦਿੱਤੀ ਏ ਤੇ ਤੈਨੂੰ ਸਰੀਰ ਚਲਾਉਣ ਵਾਸਤੇ ਭੋਜਨ ਪਕਾਉਣ ਵਾਸਤੇ ਪਾਵਕ ਦੇ ਅਰਥ ਨੇ ਅਗਨੀ ਦੀ ਦਾਤ ਉਹਨੇ ਬਖਸ਼ੀ ਹੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾ ਜਿਹਦੀ ਕਿਰਪਾ ਦੇ ਨਾਲ ਤੂੰ ਸਾਰੇ ਰਸ ਖਾਂਦਾ ਹੈ ਰਸ ਮਿਲਦੇ ਨੇ ਇਹ ਵੀ ਉਹਦੀ ਦਾਤ ਹੈ ਜੇ ਰਸ ਨਾ ਉਹ ਪਾਏ ਬੰਦੇ ਦੀ ਰਸਨਾ ਵਿੱਚ ਬੰਦੇ ਨੂੰ ਖਾਣਾ ਸਵਾਦ ਨਹੀਂ ਲੱਗੇਗਾ ਅੰਦਰੋਂ ਰਸ ਪੈਦਾ ਕਰਦਾ ਉਸ ਸਰੀਰ ਦੇ ਵਿੱਚੋਂ ਉਹਦੇ ਨਾਲ ਲਲਕ ਉੱਠਦੀ ਬੰਦੇ ਨੂੰ ਭੁੱਖ ਲੱਗਦੀ ਤੰਦਰੁਸਤੀ ਪੈਦਾ ਹੁੰਦੀ ਹੈ ਮੂੰਹ ਵਿੱਚ ਪਾਣੀ ਆਉਂਦਾ ਉਹਦੇ ਜੇ ਪ੍ਰਸਾਦ ਭੋਗੈ ਸਬਰਸਾ ਸਗਲ ਸਮੱਗਰੀ ਆ ਇੱਕ ਤੇਰੇ ਸਰੀਰ ਵਾਸਤੇ ਉਹਨੇ ਹਜ਼ਾਰ ਚੀਜ਼ ਬਣਾ ਦਿੱਤੀ ਏ ਸੰਗ ਸਾਥ ਬਸਾ ਫਿਰ ਕਹਿੰਦੇ ਦੀਨੇ ਹਸਤ ਪਾਮ ਤੈਨੂੰ ਤੁਰਨ ਵਾਸਤੇ ਪੈਰ ਦਿੱਤੇ ਨੇ ਕੰਮ ਕਰਨ ਲਈ ਹੱਥ ਦਿੱਤੇ ਨੇ ਦੀਨੇ ਹਸਤ ਪਾਮ ਕਰਨ ਸੁਣਨ ਵਾਸਤੇ ਕੰਨ ਦਿੱਤੇ ਨੇ ਨੇਤਰ ਰਸਨਾ ਵੇਖਣ ਵਾਸਤੇ ਅੱਖਾਂ ਦਿੱਤੀਆਂ ਨੇ ਬੋਲਣ ਵਾਸਤੇ ਜ਼ੁਬਾਨ ਦਿੱਤੀ ਹੈ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੁੱਖ ਮੂੜ ਅੰਧ ਵਿਆਪੇ ਇਹ ਬੜਾ ਵੱਡਾ ਦੋਖ ਹੈ ਇਹ ਬੜੀ ਵੱਡੀ ਅਕਿਰਤ ਘਣਤਾ ਹੈ ਵੀ ਇੰਨੀਆਂ ਚੀਜ਼ਾਂ ਲੈ ਕੇ ਆ ਬੰਦੇ ਨੂੰ ਇੱਕ ਬੰਦਾ ਪਾਣੀ ਦਾ ਗਿਲਾਸ ਦੇਦਾ ਨਾ ਤੇ ਜਾਣ ਲੱਗਿਆ ਉਹਨੂੰ ਜਿਹੜੀ ਭਾਸ਼ਾ ਆਉਂਦੀ ਏ ਥੈਂਕ ਯੂ ਕਹੇਗਾ ਜਾਂ ਧੰਨਵਾਦ ਕੁਝ ਵੀ ਨਹੀਂ ਆਉਂਦਾ ਤੇ ਥੋੜਾ ਜਿਹਾ ਮੂੰਹ ਤੋਂ ਹੱਸ ਕੇ ਕਹਿ ਦੇਗਾ ਤੁਸੀਂ ਪਾਣੀ ਪਿਆਇਆ ਸੱਚੇ ਪਾਤਸ਼ਾਹ ਕਹਿੰਦੇ ਇੱਕ ਤੈਨੂੰ ਪਾਣੀ ਦਾ ਗਿਲਾਸ ਪਿਆਇਆ ਤੇ ਧੰਨਵਾਦ ਕਰਨਾ ਉਹ ਜਨਮ ਤੋਂ ਲੈ ਕੇ ਤੂੰ ਲੱਖਾਂ ਗਿਲਾਸ ਉਹਦੇ ਲੈ ਕੇ ਪੀ ਗਿਆ ਕਦੀ ਇੱਕ ਵਾਰੀ ਧੰਨਵਾਦ ਵੀ ਕੀਤਾ ਕਦੀ ਵਾਪਸ ਕਿਹਾ ਵੀ ਆਈ ਕਿੰਨੇ ਪ੍ਰਬੰਧ ਕਿਉਂ ਕਿਹਾ ਗਿਆ ਅਕਿਰਤ ਕਰਨ ਬੰਦੇ ਨੂੰ ਨਾਮ ਤੋਂ ਬਿਨਾ ਜਿਹੜਾ ਸ਼ੁਕਰਾਨਾ ਨਹੀਂ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਧਰਮ ਕੋਈ ਬਹੁਤਾ ਕਰਮ ਕਾਂਡ ਨਹੀਂ ਸੀ ਸ਼ੁਕਰਾਨਾ ਸੀ ਸਿਰਫ ਧੰਨਵਾਦ ਸੀ ਖੁਸ਼ੀ ਸੀ ਇੱਕ ਕਿ ਜਿਹਨੇ ਇੰਨਾ ਪ੍ਰਬੰਧ ਕਰ ਦਿੱਤਾ ਉਹਦੀ ਵਾਪਸੀ ਵਿੱਚ ਚਾਰ ਸ਼ਬਦ ਬੋਲੇ ਜਾਣ ਸਵੇਰੇ ਉੱਠ ਕੇ ਉਹਦੀ ਵਾਪਸੀ ਵਿੱਚ ਕੁਝ ਨਾ ਕੁਝ ਕਹਿ ਦਿੱਤਾ ਜਾਏ ਜੇ ਤੂੰ ਨਹੀਂ ਕਹਿੰਦਾ ਤੇ ਸੱਚੇ ਪਾਤਸ਼ਾਹ ਕਹਿੰਦੇ ਤੂੰ ਦੁਖੀ ਹੈ ਇਹ ਤਰੀਕਾ ਹੈ ਜਿਹੜੀ ਬਾਣੀ ਹੈ ਨਾ ਇਹਦੇ ਵਿੱਚ ਬੜੀਆਂ ਤਰੀਕੇ ਦੱਸੇ ਗਏ ਨੇ ਵੀ ਕਿਵੇਂ ਤੂੰ ਧੰਨਵਾਦ ਕਰਨਾ ਹੈ। ਇਹਦੇ ਵਿੱਚ ਦੋ ਤਰੀਕੇ ਨੇ ਖਿਆਲ ਰੱਖਣਾ। ਹੁਣ ਮੈਂ ਇਸ ਮੇਰਾ ਇੱਧਰ ਨੂੰ ਧਿਆਨ ਹੋ ਗਿਆ, ਇਸ ਬਾਣੀ ਵਿੱਚੋਂ ਕੁਝ ਹੋਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ। ਇਹਦੇ ਵਿੱਚੋਂ ਦੋ ਚੀਜ਼ਾਂ ਮਿਲਦੀਆਂ ਨੇ। ਇੱਕ ਪਾਸੇ ਤੇ ਤੁਸੀਂ ਸੁਖਮਣੀ ਸਾਹਿਬ ਪੜ੍ਹੋਗੇ, ਆ ਜਿਹੜੀ ਪੰਕਤੀ ਮੈਂ ਪੜ੍ਹੀ ਵੀ ਦੇਨੇ ਹਸਤ ਪਾਮ ਕਰਨ ਨੇਤਰ ਰਸਨਾ, ਇੱਕ ਪੱਖ ਤੇ ਇਹ ਹੈ ਵੀ ਇਹਦੇ ਨਾਲ ਧੰਨਵਾਦ ਹੋ ਜਾਏਗਾ, ਬੰਦਗੀ ਬਣ ਜਾਏਗੀ, ਤੇ ਦੂਸਰਾ ਪੱਖ ਇਹ ਹੈ ਜਦੋਂ ਸਿੱਖ ਕਹੇਗਾ ਨਾ ਵੀ ਤੂੰ ਦਿੱਤੇ ਨੇ ਹੱਥ ਪੈਰ ਕੰਨ ਤੇ ਰਸਨਾ ਤੇ ਜ਼ੁਬਾਨ, ਉਦੋਂ ਗੁਰੂ ਤੇਰੇ ਸਾਰੇ ਅੰਗਾਂ ਵਿੱਚ ਤੰਦਰੁਸਤੀ ਵੀ ਨਾਲ ਦਏਗਾ। ਦੋਵੇਂ ਚੀਜ਼ਾਂ ਇਹਦੇ ਵਿੱਚ ਆਉਂਦੀਆਂ ਨੇ। ਇਹਦੇ ਵਿੱਚ ਅਰਦਾਸ ਵੀ ਹੋ ਗਈ ਵੀ ਤੂੰ ਮੇਰੇ ਨੇਤਰਾਂ ਨੂੰ, ਹੱਥਾਂ ਨੂੰ, ਅੱਖਾਂ ਨੂੰ, ਕੰਨਾਂ ਨੂੰ ਸ਼ਕਤੀ ਬਖਸ਼ਿਸ਼ ਕਰੀ, ਤਾਕਤ ਬਖਸ਼ ਦੇਈ। ਤੇ ਦੂਸਰਾ ਪੱਖ ਹੋ ਜਾਏਗਾ ਵੀ ਜੋ ਕੁਝ ਦਿੱਤਾ ਉਹਦਾ ਧੰਨਵਾਦ ਵੀ ਇਹਦੇ ਵਿੱਚ ਹੋ ਜਾਏਗਾ। ਦੋਵੇਂ ਚੀਜ਼ਾਂ ਇਕੱਠੀਆਂ ਆ ਜਾਣਗੀਆਂ। ਪਰ ਕਿੱਥੇ ਇਹ ਬਿਰਤੀ ਕਿਵੇਂ ਪੈਦਾ ਹੋਵੇ? ਇਸ ਲਈ ਮੈਂ ਇਹ ਤਾਂ ਬੇਨਤੀ ਕਰ ਰਿਹਾ ਸੀ, ਜਿੱਥੇ ਅਸੀਂ ਸੁਖਮਣੀ ਸਾਹਿਬ ਨੂੰ ਪੜ੍ਹਨੇ ਆ ਉੱਥੇ ਸਾਨੂੰ ਇਹਦੀ ਨਾਲ ਆਏ ਸਾਲ ਜਿਵੇਂ ਅਸੀਂ ਸੁਖਮਣੀ ਸਾਹਿਬ ਤੇ 40-50 ਦਿਨ ਲਾਉਣੇ ਨੇ ਨਾ, ਤੇ 40-50 ਦਿਨਾਂ ਦੇ ਵਿੱਚ ਵੰਡ ਦਿੱਤਾ ਜਾਏ ਵੀ 50-40 ਹਿੱਸੇ ਕਰ ਦਈਏ ਸੁਖਮਣੀ ਸਾਹਿਬ ਦੀ ਬਾਣੀ ਦੇ, ਭਾਵੇਂ ਰੋਜ਼ ਦੀਆਂ ਦੋ ਪਦੇ ਆਪਾਂ ਵਿਚਾਰੀਏ, ਕੋਈ ਬਹੁਤੀ ਡੂੰਘਾਈ ਵਿੱਚ ਵੀ ਜਾਣ ਦੀ ਲੋੜ ਨਹੀਂ, 15 ਮਿੰਟ ਭਾਵੇਂ ਵਿਚਾਰ ਹੋ ਜਾਵੇ ਵੀ ਇਹਦੇ ਅਖਰੀ ਅਰਥ ਕੀ ਬਣਦੇ, ਤਾਂ ਉਹਦੇ ਨਾਲ ਇਹਦੇ ਵਿੱਚ ਬਹੁਤ ਵਾਧਾ ਹੋ ਸਕਦਾ ਹੈ। ਮੈਂ ਬੇਨਤੀ ਕਰ ਰਿਹਾ ਸੀ, ਅੱਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸ੍ਰਿਸ਼ਟੀ ਵਿਚਾਰ ਭਗਤੀ ਉਹਦੀ ਵਰਤੋਂ ਕੀਤੀ, ਸ੍ਰਿਸ਼ਟੀ ਦੀ ਵਿਚਾਰ ਕਰਕੇ ਜੁੜਨ ਦਾ ਯਤਨ ਕਰਨਾ। ਕਹਿੰਦੇ ਜਿਹੜੀ ਤੂੰ ਸ੍ਰਿਸ਼ਟੀ ਬਣਾਈ ਹੈ ਮੈਂ ਇਹਦੇ ਵੱਲ ਵੇਖ ਕੇ ਹੈਰਾਨ ਹੋ ਗਿਆ, ਸਗਲੀ ਸ੍ਰਿਸ਼ਟ ਦਿਖਾਏ ਅਚੰਭਵ, ਅਚੰਭਵ ਦਾ ਅਰਥ ਹੈ ਹੈਰਾਨ, ਜਿਨ੍ਹਾਂ ਦੀ ਅੱਖ ਖੁੱਲ ਗਈ ਉਹਨਾਂ ਨੇ ਤੇ ਇੱਕ ਇੱਕ ਚੀਜ਼ ਨੂੰ ਵੇਖ ਕੇ, ਜਿਹੜੇ ਨਵੇਂ ਨਵੇਂ ਜਿਹੜੇ ਜਾਗੇ ਨੇ ਜਿਨ੍ਹਾਂ ਨੂੰ ਜਨਮ ਹੁਣੇ ਮਿਲਿਆ। ਬਸ ਦੋ ਬੰਦੇ ਦੁਨੀਆਂ ਨੂੰ ਵੇਖ ਕੇ ਹੈਰਾਨ ਹੁੰਦੇ ਨੇ, ਇੱਕ ਤੇ ਤੁਸੀਂ ਵੇਖੋਗੇ, ਇੱਕ ਤੇ ਬੱਚਾ ਆਵੇਗਾ ਨਾ ਛੋਟਾ, ਉਹ ਵੇਖ ਵੇਖ ਕੇ ਹੈਰਾਨ ਬੜਾ ਹੁੰਦਾ, ਕਦੀ ਕਿਸੇ ਵੱਲੋਂ ਵੇਖੇਗਾ ਫਿਰ ਹੋਰ ਕਿਸੇ ਵੱਲੋਂ ਹੈਰਾਨ ਹੋਵੇਗਾ। ਤੇ ਜਾਂ ਫਿਰ ਸੰਤ ਜਿਹੜਾ ਹੈ ਉਹ ਸ੍ਰਿਸ਼ਟੀ ਵੱਲ ਵੇਖ ਕੇ ਉਸ ਬੱਚੇ ਵਾਂਗੂ ਹੈਰਾਨ ਹੋ ਜਾਂਦਾ, ਸਗਲੀ ਸ੍ਰਿਸ਼ਟ ਦਿਖਾਏ ਅਚੰਭਵ, ਕਿਉਂ? ਕਿਉਂਕਿ ਦੁਨਾ ਦੋਹਾਂ ਨੇ ਹੁਣੇ ਹੁਣੇ ਜਨਮ ਲਿਆ ਹੈ, ਬੱਚੇ ਨੇ ਆਪਣੀ ਮਾਂ ਦੇ ਘਰ ਵਿੱਚ ਜਨਮ ਲਿਆ ਹੈ, ਉਹ ਇਸ ਸ੍ਰਿਸ਼ਟੀ ਨੂੰ ਵੇਖ ਰਿਹਾ ਨਵਾਂ ਨਵਾਂ, ਇਸ ਕਰਕੇ ਹੈਰਾਨ ਹੁੰਦਾ ਹੈ। ਤੇ ਸੰਤ ਨੇ ਗੁਰੂ ਨਾਨਕ ਦੇ ਘਰ ਵਿੱਚ ਜਨਮ ਲਿਆ ਹੈ, ਉਹ ਇਸ ਸ੍ਰਿਸ਼ਟੀ ਤੋਂ ਅਗਲੀ ਸ੍ਰਿਸ਼ਟੀ ਨੂੰ ਵੇਖਣ ਲੱਗ ਪਿਆ ਤੇ ਉਹਨੂੰ ਵੇਖ ਕੇ ਹੈਰਾਨ ਹੋਈ ਜਾ ਰਿਹਾ, ਕਿਉਂਕਿ ਦੋ ਸ੍ਰਿਸ਼ਟੀਆਂ ਦਾ ਜ਼ਿਕਰ ਕੀਤਾ ਨਾ ਗੁਰੂ ਗ੍ਰੰਥ ਸਾਹਿਬ ਨੇ, ਇੱਕ ਲੋਕ ਤੇ ਇੱਕ ਪਰਲੋਕ। ਪਰਲੋਕ ਦਾ ਮਤਲਬ ਕੱਲਾ ਨਰਕ ਸਵਰਗ ਦੀ ਗੱਲ ਨਾ ਸੋਚਣਾ, ਇੱਕ ਲੋਕ ਹੈ, ਲੋਕ ਦਾ ਮਤਲਬ ਹੈ ਆਹ ਜਿਹੜੀ ਦੁਨੀਆਂ ਦਿਸ ਰਹੀ ਹੈ। ਤੇ ਜਦੋਂ ਕਿਸੇ ਨੂੰ ਪਰਲੋਕ, ਪਰ ਦਾ ਅਰਥ ਹੈ ਖੰਭ, ਜਦੋਂ ਕਿਸੇ ਨੂੰ ਗੁਰੂ ਕੇ ਸ਼ਬਦ ਦੇ ਖੰਭ ਲੱਗ ਜਾਂਦੇ ਨੇ, ਉੱਡ ਕੇ ਪਰਲੋਕ ਦੂਜੇ ਲੋਕ ਵਿੱਚ ਚਲਾ ਜਾਂਦਾ, ਉਹਦੀ ਸੁਰਤ ਅੱਗੇ ਜਾ ਕੇ ਵੇਖ ਲੈਂਦੀ, ਫਿਰ ਉੱਥੇ ਕਿਤੇ ਪਵਨ ਪਾਣੀ ਬਸੰਤਰ, ਕਿਤੇ ਕਾਣ ਮਹੇਸ਼, ਕਿਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ਼, ਕੇਤੀਆਂ ਕਰਮ ਭੂਮੀ ਮੇਰ, ਕਿਤੇ ਕਿਤੇ ਧੂਪ ਦੇਸ਼, ਕਿੰਨਾ ਕੁਝ ਹੈ। ਗਾਵਣ ਤੁਧ ਨੂੰ ਪਵਨ ਪਾਣੀ ਬਸੰਤਰ, ਗਾਵੈ ਰਾਜਾ ਧਰਮ ਦੁਆਰੇ। ਇਹ ਸ੍ਰਿਸ਼ਟੀ ਹੈ ਨਾ, ਗੱਲੀ ਬਾਤੀ ਨਹੀਂ ਹੈ। ਇਸ ਲਈ ਲੋਕ ਤੇ ਪਰਲੋਕ ਦਾ ਗਿਆਨ ਦਿੱਤਾ ਗਿਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ। ਕਲਗੀਆਂ ਵਾਲੇ ਪਾਤਸ਼ਾਹ ਕਹਿ ਰਹੇ ਨੇ, ਕਹਿੰਦੇ ਜਬ ਉਦ ਕਰਖ, ਉਦ ਕਰਖ ਦਾ ਅਰਥ ਹੈ, ਕਰਖ ਦਾ ਅਰਥ ਹੈ ਖਿੱਚਣਾ, ਉਦ ਦਾ ਅਰਥ ਹੈ ਉਦੈ ਹੋਣਾ। ਜਦੋਂ ਉਹ ਕਿਸੇ ਖਿੱਚ ਦੁਆਰਾ, ਇਹਦੇ ਅਖਰੇ ਅਰਥ ਬਹੁਤ ਪਿਆਰੇ ਨੇ, ਜਦੋਂ ਕਿਸੇ ਸ਼ਬਦ ਦੀ ਖਿੱਚ ਦੁਆਰਾ ਉਹ ਆਪਣੇ ਉਦ ਦੇ ਵਿੱਚੋਂ, ਯਾਨੀ ਕਿ ਆਪਣੇ ਆਪੇ ਵਿੱਚੋਂ, ਆਪਣੇ ਸਰੀਰ ਵਿੱਚੋਂ, ਉਦ ਦਾ ਅਰਥ ਉਧਰ ਵੀ ਹੈ ਪੇਟ, ਉਹ ਆਪਣੇ ਆਪੇ ਵਿੱਚੋਂ ਜਦੋਂ ਕਿਸੇ ਸ਼ਬਦ ਦੀ ਖਿੱਚ ਨਾਲ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਕਰਾ ਕਰਤਾਰਾ, ਉਦੋਂ ਉਹ ਕਰਤਾਰ ਬਣ ਜਾਂਦਾ ਹੈ, ਉਦੋਂ ਉਹਨੂੰ ਕਰਤਾਰ ਕਹਿੰਦੇ ਨੇ। ਕਰਤਾਰ ਦਾ ਮਤਲਬ ਕਰਨ ਵਾਲਾ। ਜੇ ਕਿਤੇ ਇਹ ਸ਼ਬਦ ਸਾਡੀ ਜ਼ਿੰਦਗੀ ਵਿੱਚ ਵਸ ਜਾਏ ਕਿ ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ, ਜਾਂ ਹਉ ਕਰੀ ਨਾ ਹੋਈ। ਇਹ ਨਹੀਂ ਵੀ ਆਪਾਂ ਕਰਨ ਦਾ ਯਤਨ ਨਹੀਂ ਕੀਤਾ, ਯਤਨ ਬੜਾ ਕੀਤਾ, ਕੌਣ ਨਹੀਂ ਕਰਦਾ? ਜਿਹਨੂੰ ਉਹਨੇ ਭੇਜਿਆ ਇੱਥੇ, ਜਿਹੜਾ ਇੱਥੇ ਆਇਆ, ਕੋਈ ਹੈ ਵਿਰਲਾ ਜਿਹੜਾ ਨਾ ਕਰਨ ਦਾ ਯਤਨ ਕਰੇ? ਨਹੀਂ ਤੇ ਇੱਕ ਵਾਰੀ ਬੰਦਾ ਕਰਨ ਦਾ ਯਤਨ ਜ਼ਰੂਰ ਕਰਦਾ। ਜਾਂ ਹਉ ਕਰੀ, ਜੋ ਕੁਝ ਮੈਂ ਕਰਨ ਦਾ ਯਤਨ ਕਰਨਾ ਨਾ ਹੋਈ, ਉਸ ਤਰ੍ਹਾਂ ਨਹੀਂ ਹੁੰਦਾ। ਆਪਾਂ ਕਿੰਨਾ ਕੁਝ ਕਰਨ ਦਾ ਯਤਨ ਕਰਨੇ, ਕਿੰਨੀ ਉਮੰਗ ਹੈ, ਬਚਪਨ ਹੈ, ਬਚਪਨ ਵਿੱਚ ਕਿੰਨੀ ਉਮੰਗ ਸੀ ਆਪਾਂ ਜਵਾਨੀ ਵਿੱਚ ਇਹ ਕਰਨਾ, ਜਵਾਨੀ ਵਿੱਚ ਕਿੰਨੀ ਉਮੰਗ ਸੀ ਆਪਾਂ ਬੁਢੇਪੇ ਵਿੱਚ ਇਹ ਕਰ ਦੇਣਾ, ਕਿੰਨਾ ਕੁਝ ਸੋਚਿਆ। ਪਰ ਬਿਲਕੁਲ ਨਹੀਂ, ਜਿਵੇਂ ਅਸੀਂ ਸੋਚਾਂਗੇ ਉਸ ਤਰ੍ਹਾਂ ਨਹੀਂ ਹੋਵੇਗਾ। ਫਿਰ ਕਿਵੇਂ ਹੋ ਸਕਦਾ? ਇੱਕ ਉਹ ਨੇ ਜਿਨ੍ਹਾਂ ਨੂੰ ਉਹਦੇ ਹੁਕਮ ਦੀ ਤਾਰ ਲੱਭ ਗਈ, ਉਹਨਾਂ ਨੇ ਉਹ ਹੁਕਮ ਦੀ ਭਾਣੇ ਦੀ ਆਗਿਆ ਦੀ ਤਾਰ ਆਪਣੇ ਨਾਲ ਜੋੜ ਲਈ, ਤੇ ਉਹਨਾਂ ਨੇ ਜ਼ਿੰਦਗੀ ਬਾਰੇ ਉਹਦੇ ਤੋਂ ਪੁੱਛਿਆ। ਆਗਿਆ ਦੇ ਅਰਥ ਇਹ ਨੇ, ਪ੍ਰਭ ਕੀ ਆਗਿਆ ਆਤਮ ਹਿਤਾਵੈ। ਜਿਵੇਂ ਜਿਵੇਂ ਉਹਨੇ ਕਰਨਾ, ਉਹਦੇ ਅੱਗੇ ਇਹ ਅਰਦਾਸ ਕੀਤੀ, ਭਾਣੇ ਨਾਲ ਸਹਿਮਤ ਹੋ ਗਏ, ਉਹਦੇ ਨਾਲ ਕਰਨ ਲੱਗ ਪਏ, ਉਹਦੇ ਨਾਲ ਰਲ ਗਏ। ਫਿਰ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਹੋਇਆ? ਕਹਿੰਦੇ ਦੁੱਖ ਦਾਰੂ ਸੁਖ ਰੋਗ ਭਇਆ। ਜੇ ਤੇ ਭਾਣੇ ਵਿੱਚ ਨਹੀਂ ਸੀ ਆਏ ਤੇ ਸੁਖ ਸੁਖੀ ਵੀ ਰੋਗੀ ਹੈ, ਉਹ ਵੀ ਕਲਪਦਾ ਕਿਉਂ? ਕਿਉਂਕਿ ਜਿਵੇਂ ਉਹ ਚਾਹੁੰਦਾ ਉਸ ਤਰ੍ਹਾਂ ਨਹੀਂ ਹੁੰਦਾ, ਇਸ ਕਰਕੇ ਸੁਖ ਨਹੀਂ ਆਉਂਦਾ। ਉਹ ਕਹਿੰਦਾ ਮੈਂ ਇਸ ਤਰ੍ਹਾਂ ਕਿਹਾ ਸੀ, ਹੋਇਆ ਕਿਉਂ ਨੇ? ਦੂਜੇ ਪਾਸੇ ਦੁੱਖ ਨੂੰ ਵੀ ਇੱਕ ਬੰਦੇ ਨੇ ਸੁੱਖ ਵਿੱਚ ਬਦਲ ਲਿਆ, ਦੁੱਖ ਦਾਰੂ ਬਣ ਗਿਆ, ਕਿਉਂਕਿ ਦੁੱਖ ਨੂੰ ਪ੍ਰਵਾਨ ਕਰ ਲਿਆ। ਦੁੱਖ ਕਦੋਂ ਹਟਦਾ? ਦੁੱਖ ਨੂੰ ਹਟਾਉਣ ਦੀ ਦਵਾਈ ਕਿਹੜੀ ਦੱਸੀ ਗੁਰੂ ਸਾਹਿਬ ਨੇ? ਕਿਹਾ ਤੇ ਸਿੱਧਾ ਇਹੀ ਵੀ ਗੁਰੂ ਦੀ ਸ਼ਰਨ ਵਿੱਚ ਆ, ਤੇਰੇ ਦੁੱਖ ਹਟਣਗੇ। ਤੇ ਉਹਦੇ ਵਿੱਚ ਗੁਰੂ ਸਾਹਿਬ ਨੇ ਦੋ ਤਰੀਕੇ ਵਰਤੇ ਨੇ। ਜਦੋਂ ਅਸੀਂ ਅਰਦਾਸ ਕਰਨੇ ਆ ਦੁੱਖ ਵਾਸਤੇ, ਆਖਰ ਤੇ ਹਰ ਇੱਕ ਬੰਦਾ ਡਰੇ ਹੀ ਹੋਇਆ ਨਾ ਕਿਸੇ ਕਾਰਨ, ਦੁੱਖ ਤੋਂ ਕਿਸੇ ਨਾ ਕਿਸੇ ਕਾਰਨ ਘਬਰਾਇਆ ਹੀ ਹੋਇਆ। ਪਰ ਗੁਰੂ ਕੋਲ ਦੁੱਖ ਦੇ ਇਲਾਜ ਦੋ ਪ੍ਰਕਾਰ ਦੇ ਨੇ। ਜਦੋਂ ਸਿੱਖ ਗੁਰੂ ਕੋਲ ਦੁੱਖ ਦੀ ਅਰਦਾਸ ਕਰਦਾ, ਗੁਰੂ ਦੋ ਤਰੀਕਿਆਂ ਨਾਲ ਉਹਦਾ ਦੁੱਖ ਹਟਾਉਂਦਾ। ਇੱਕ ਤਾਂ ਉਹ ਵੇਖ ਲੈਂਦਾ ਇਹਦੀ ਪ੍ਰਾਲਬਧ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ, ਇਹਦਾ ਦੁੱਖ ਕਿਵੇਂ ਮੈਂ ਹਟਾ ਸਕਦਾ, ਉਹਨਾਂ ਕੋ ਉਹਦਾ ਪ੍ਰਬੰਧ ਕਰ ਦਿੰਦਾ, ਦੁੱਖ ਹਟਾ ਦਿੰਦਾ। ਤੇ ਕੁਝ ਦੁੱਖ ਐਸੇ ਹੁੰਦੇ ਨੇ ਜਿਹੜੇ ਪੂਰੇ ਕੱਢਿਆ, ਕਈ ਵਾਰੀ ਡਾਕਟਰ ਕਹਿੰਦਾ ਨਾ ਬਈ ਹੈ ਤੇ ਤੇਰਾ ਓਪਰੇਸ਼ਨ ਹੋਣ ਵਾਲਾ, ਪਰ ਦਾ ਕੀ ਕਾਰਨ? ਜੇ ਓਪਰੇਸ਼ਨ ਕਰੀਏ ਤੇ ਤੇਰੀ ਜਾਨ ਨੂੰ ਖਤਰਾ ਹੈ, ਇਸ ਕਰਕੇ ਤੈਨੂੰ ਇਹ ਮੈਂ ਵਿੱਚੋਂ ਨਹੀਂ ਕੱਢ ਸਕਦਾ। ਫਿਰ ਕੀ ਕਰੋਗੇ? ਮੈਂ ਤੈਨੂੰ ਦਵਾਈ ਦੇ ਦਿੰਦਾ, ਤੂੰ ਇਸ ਦਰਦ ਨੂੰ ਸਹਿਣ ਕਰ ਲਏਗਾ, ਤੈਨੂੰ ਥੋੜਾ ਜਿਹਾ ਸਹਾਰਾ ਦੇ ਦਿਆਂਗਾ, ਤੂੰ ਚੰਗੀ ਤਰ੍ਹਾਂ ਜੀ ਲਏਗਾ। ਗੁਰੂ ਕੋਲ ਇੱਕ ਦਵਾਈ ਹੈ, ਉਹਨੂੰ ਕਹਿੰਦੇ ਨੇ ਆਗਿਆ, ਉਹਨੂੰ ਕਹਿੰਦੇ ਨੇ ਭਾਣਾ, ਉਹਨੂੰ ਕਹਿੰਦੇ ਨੇ ਪ੍ਰਵਾਨ ਕਰ ਜੀਵਨ ਜੋ ਤੈਨੂੰ ਮਿਲਿਆ ਹੈ, ਪ੍ਰਵਾਨ ਕਰਨ ਦੀ ਜਾਇਜ਼ ਸਿੱਖ। ਨਹੀਂ ਤਾਂ ਆਪਾਂ ਹਟਾ ਹਟਾ ਕੇ ਕਈ ਸਾਲ ਲਾ ਦਿੱਤੇ, ਇੱਕ ਮਹੀਨਾ ਪ੍ਰਵਾਨ ਕਰਕੇ ਵੇਖ ਲਈਏ ਦੋਵਾਂ ਵਿੱਚੋਂ ਕਿਹੜਾ ਠੀਕ ਰਹੇਗਾ। ਬਸ ਜਿਹਨੇ ਪ੍ਰਵਾਨ ਕਰ ਲਿਆ ਉਹ ਖੁਸ਼, ਉਹ ਆਨੰਦਿਤ, ਜਿਹਨੇ ਪ੍ਰਵਾਨ ਨਹੀਂ ਕੀਤਾ। ਇਸ ਕਰਕੇ ਆਪਾਂ ਗੁਰੂ ਕੋਲ ਕਹਿੰਦੇ ਹਾਂ ਝੋਲੀ ਝੋਲੀ ਅੱਡ ਕੇ ਮੰਗੋ। ਝੋਲੀ ਦੇ ਵਿੱਚ ਪਵਾਉਣ ਵਾਲਾ ਮਨੁੱਖ ਪੈਦਾ ਬੜੀ ਮੁਸ਼ਕਲ ਹੁੰਦਾ ਹੈ, ਬਹੁਤ ਔਖੀ ਗੱਲ ਹੈ, ਬੜੀ ਦੂਰ ਦੀ ਗੱਲ ਹੈ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵੱਲ ਵੇਖੋ, ਝਾਤੀ ਮਾਰ ਕੇ ਵੇਖੋ, ਗੱਲ ਬੜੀ ਔਖੀ ਹੈ। ਇੱਕ ਪਾਸੇ ਜਦੋਂ ਮਾਲਵੇ ਦੀ ਧਰਤੀ ਤੇ ਨੇ ਤੇ ਭਾਈ ਦਇਆ ਸਿੰਘ ਇੱਕ ਦਿਨ ਵੇਖਦੇ ਨੇ ਮਹਾਰਾਜ ਚੁਬਾਰਾ ਹੈ ਦੀਨੇ ਦਾ, ਦੀਨੇ ਕਾਂਗੜ ਰਹਿੰਦੇ ਸਨ, ਉਹ ਹੀ ਪੁਰਾਣਾ ਚੁਬਾਰਾ ਗੁਲਾਬੇ ਮੁਤਾਬੇ ਦਾ, ਉਹਦੇ ਵਿੱਚ ਮੰਜਾ ਡਾਹ ਕੇ ਬੈਠੇ ਨੇ, ਉਸੇ ਰੰਗ ਵਿੱਚ ਖਿੜੇ ਹੋਏ ਨੇ ਜਿਹੜਾ ਰੰਗ ਆਨੰਦਪੁਰ ਸਾਹਿਬ ਦੇ ਬਹੁਤ ਵੱਡੇ ਕਿਲੇ ਦੇ ਵਿੱਚ ਹੁੰਦਾ ਸੀ, ਜਿੱਥੇ ਅੱਗੇ ਪ੍ਰਸ਼ਾਦੀ ਹਾਥੀ ਖੜਾ ਹੁੰਦਾ ਸੀ, ਜਿੱਥੇ ਅੱਗੇ ਦਲ ਵਿਡਾਰ ਘੋੜਾ ਖੜਾ ਹੁੰਦਾ ਸੀ, ਸਿਰ ਤੇ ਚਵਰ ਝੁੱਲਦੇ ਸਨ, ਉਹੀ ਰੰਗ ਹੈ। ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਕੋਈ ਫਰਕ ਨਹੀਂ ਪਿਆ, ਤੁਹਾਨੂੰ ਕੋਈ ਅੰਤਰ ਤੇ ਨਹੀਂ ਲੱਗਦਾ ਉਥੋਂ ਨਾਲੋਂ ਇਥੋਂ ਦਾ? ਕਹਿਣ ਲੱਗੇ ਨਹੀਂ ਦਇਆ ਸਿੰਘ, ਜਦੋਂ ਮੈਂ ਉੱਥੇ ਸੀ ਉਦੋਂ ਮੈਂ ਉੱਥੇ ਹੈ ਨਹੀਂ ਸੀ ਅਸਲ ਵਿੱਚ, ਤੇ ਹੁਣ ਮੈਂ ਇੱਥੇ ਤੁਹਾਨੂੰ ਲੱਗਣਾ ਮੈਂ ਇੱਥੇ ਵੀ ਕੋਈ ਨਹੀਂ, ਮੈਂ ਹੋਰ ਕਿਤੇ ਰਹਿਣਾ, ਮੇਰੀ ਦੁਨੀਆ ਹੋਰ ਹੈ, ਨਾ ਮੈਨੂੰ ਉਸ ਸ਼ਾਹੀ ਠਾਠ ਦਾ ਕੋਈ ਮੇਰੇ ਉੱਤੇ ਪ੍ਰਭਾਵ ਸੀ, ਉਹਨੂੰ ਮੈਂ ਸਨੇਹ ਨਹੀਂ ਕੀਤਾ, ਇਹਨੂੰ ਮੈਂ ਨਫ਼ਰਤ ਨਹੀਂ ਕੀਤੀ। ਬਸ ਇਹ ਦੋਵੇਂ ਚੀਜ਼ਾਂ ਨੇ। ਇਸ ਲਈ ਇਹ ਮਨ ਦਾ ਵਿਗਿਆਨ ਜਿਹੜਾ, ਜਿਹੜੇ ਅੱਜ ਮਨ ਦਾ ਇਲਾਜ ਕਰਨ ਵਾਲੇ ਲੋਕ ਨੇ, ਉਹ ਵੀ ਇਹ ਕਹਿੰਦੇ ਨੇ ਜੇ ਤੁਸੀਂ ਦੁੱਖ ਤੋਂ ਬਚਣਾ ਹੈ ਤੇ ਸੁੱਖ ਨੂੰ ਪਿਆਰ ਨਾ ਕਰੋ। ਇਹ ਬੜੀ ਉਲਟੀ ਗੱਲ ਹੈ ਵੀ ਸੁੱਖ ਆਇਆ ਮਸਾਂ ਤੇ ਹੁਣ ਪਿਆਰ ਨਾ ਕਰੀਏ ਸੁੱਖ। ਕਹਿੰਦੇ ਨਹੀਂ, ਕਹਿੰਦੇ ਜੇ ਦੁੱਖ ਤੋਂ ਬਚਣਾ ਚਾਹੁੰਦੇ ਤਾਂ ਸੁੱਖ ਨੂੰ ਪਿਆਰ ਘੱਟ ਕਰੋ, ਜਿੰਨਾ ਤੁਸੀਂ ਸੁੱਖ ਨੂੰ ਵਰਤ ਲਵੋ ਜ਼ਰੂਰ ਪਰ ਸਨੇਹ ਘੱਟ ਕਰੋ, ਜਿੰਨਾ ਡੂੰਘਾ ਤੁਹਾਡਾ ਸਨੇਹ ਸੁੱਖ ਨਾਲ ਹੋਵੇਗਾ ਓਨਾ ਦੁੱਖ ਤੁਹਾਨੂੰ ਜ਼ਿਆਦਾ ਦੁਖੀ ਕਰੇਗਾ, ਜਿੰਨਾ ਸੁੱਖ ਨਾਲ ਸਨੇਹ ਘੱਟ ਕਰੋਗੇ ਓਨਾ ਦੁੱਖ ਵੀ ਸਤਾਏਗਾ ਨਹੀਂ। ਆਦਮੀ ਕਿਹਦੇ ਤੋਂ ਦੁਖੀ ਹੈ? ਜਿਹਦੇ ਨਾਲ ਬਹੁਤਾ ਸਨੇਹ ਹੈ। ਇਹ ਜਿਹੜੀਆਂ ਮੈਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ, ਇਹ ਜਿਨ੍ਹਾਂ ਨੂੰ ਵਾਪਰੀਆਂ ਹੋਣ ਉਹਨਾਂ ਨੂੰ ਪਤਾ ਲੱਗ ਜਾਏਗਾ। ਆਦਮੀ ਨੂੰ ਸਭ ਤੋਂ ਜ਼ਿਆਦਾ ਦੁਖੀ ਕੌਣ ਕਰਦਾ? ਉਹਦਾ ਦੁਸ਼ਮਣ ਨਹੀਂ ਕਰਦਾ? ਉਹਦਾ ਤੇ ਕੋਈ ਫਰਕ ਨਹੀਂ ਪੈਂਦਾ। ਮਨੁੱਖ ਨੂੰ ਦੁਖੀ ਕੌਣ ਕਰਦਾ ਹੈ? ਜਿਹਦੇ ਨਾਲ ਉਹਦਾ ਸਭ ਤੋਂ ਜ਼ਿਆਦਾ ਸਨੇਹ ਹੈ ਸੰਸਾਰ ਵਿੱਚ, ਸਭ ਤੋਂ ਜ਼ਿਆਦਾ ਦੁਖੀ ਉਹੀ ਕਰਦਾ। ਉਹਦੇ ਤੋਂ ਦੁੱਖ ਦੀ ਸੰਭਾਵਨਾ ਬੜੀ ਜ਼ਬਰਦਸਤ, ਤੇ ਨਾ ਆਵੇ ਤੇ ਨਾ ਵੀ ਆਵੇ, ਕਰਮਾਂ ਦੀ ਗੱਲ ਹੈ, ਭਾਗਾਂ ਦੀ, ਸ਼ਾਇਦ ਨਿਕਲ ਵੀ ਜਾਏ ਪਰ ਹੋ ਸਕਦਾ ਹੈ। ਇਸ ਕਰਕੇ ਜਿਹੜੇ ਅੰਦਰੋਂ ਜੁੜੇ ਉਹਨਾਂ ਨੂੰ ਬਾਹਰ ਦੀ ਕਿਸੇ ਵੀ ਘਟਨਾ ਦਾ ਵਿਪਰੀਤ ਅਸਰ ਨਹੀਂ ਹੁੰਦਾ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਗ ਤੈਸਾ ਰਾਜਾਨ, ਤੇ ਅਖੀਰ ਤੇ ਇੱਕ ਪੰਕਤੀ ਕਈ ਕਹਿੰਦੇ ਜੋ ਵਰਤਾਏ ਸਾਈ ਜੁਗਤ। ਜੁਗਤ ਕਹਿੰਦੇ ਤਰੀਕਾ, ਕੁਝ ਵੀ ਆਇਆ ਉਹਨਾਂ ਨੇ ਉਸ ਨੂੰ ਜੁਗਤੀ ਬਣਾ ਲਿਆ, ਜੀਵਨ ਦੀ ਤਰੀਕਾ ਬਣਾ ਲਿਆ, ਜਿਹੜੀ ਚੀਜ਼ ਹੱਥ ਵਿੱਚ ਆਈ ਉਹਨੂੰ ਵਰਤ ਲਿਆ, ਜੀਵਨ ਵਿੱਚ ਆਨੰਦਿਤ ਹੋ ਗਏ। ਅਕਬਰ ਨੇ ਪੁੱਛਿਆ ਸੀ ਬੀਰਬਲ ਨੂੰ ਕਿ ਸਭ ਤੋਂ ਵੱਡਾ ਹਥਿਆਰ ਕਿਹੜਾ ਹੈ, ਕਿਉਂਕਿ ਬੜੇ ਬੜੇ ਸ਼ਸਤਰ ਸਨ, ਤਲਵਾਰਾਂ ਸਨ, ਬੰਦੂਕਾਂ ਸਨ, ਖੰਡੇ ਸਨ, ਕਿਰਪਾਨਾਂ, ਕਈ ਕੁਝ ਸਮੇਂ ਦੇ ਸ਼ਸਤਰ ਸਨ। ਉਹਨੇ ਪੁੱਛਿਆ ਸਭ ਤੋਂ ਵੱਡਾ ਕਿਹੜਾ ਹਥਿਆਰ, ਤੇ ਬੀਰਬਲ ਨੇ ਜਵਾਬ ਦਿੱਤਾ, ਕਹਿਣ ਲੱਗਾ ਜਿਹੜਾ ਮੌਕੇ ਤੇ ਕੋਲ ਹੋਵੇ, ਜਿਹੜਾ ਬੰਦੇ ਦੇ ਹੱਥ ਵਿੱਚ ਹੋਵੇ। ਅਕਬਰ ਕਹਿੰਦਾ ਮੈਂ ਨਹੀਂ ਮੰਨਦਾ। ਕਹਿੰਦੇ ਕੋਈ ਗੱਲ ਨਹੀਂ, ਸਮਾਂ ਆਏਗਾ। ਕਿਤੇ ਜਾ ਰਹੇ ਸਨ ਅਕਬਰ, ਪੈਦਲ ਸੈਰ ਕਰਨ ਨਿਕਲਿਆ ਸੀ ਬੀਰਬਲ ਨਾਲ ਪਿੰਡ ਦੇ ਬਾਹਰ। ਫੌਜ ਦਾ ਇੱਕ ਹਾਥੀ ਪਾਗਲ ਹੋ ਗਿਆ, ਫੌਜ ਦੇ ਹਾਥੀ ਕਈ ਵਾਰੀ ਪਾਗਲ ਹੋ ਜਾਂਦੇ ਸਨ, ਫਿਰ ਉਹ ਫੜੇ ਨਹੀਂ ਸਨ ਜਾਂਦੇ, ਦਲ ਮਲ ਦਿੰਦੇ ਸਨ, ਦੌੜਿਆ ਆ ਰਿਹਾ, ਬੇਕਾਬੂ ਹੋ ਗਿਆ। ਅਕਬਰ ਹੈ ਅੱਗੇ, ਕੋਲ ਸਿਪਾਹੀ ਵੀ ਨਹੀਂ ਕੋਈ ਬਹੁਤੇ, ਉਹਨਾਂ ਕੋਲ ਛੋਟੇ ਮੋਟੇ ਸ਼ਸਤਰ ਸਨ, ਤੇ ਹਾਥੀ ਨੇ ਸਿੱਧਾ ਨਿਸ਼ਾਨਾ ਬਣਾ ਲਿਆ ਅਕਬਰ ਨੂੰ, ਨਾਲ ਸੀ ਬੀਰਬਲ। ਅਕਬਰ ਕਹਿੰਦਾ ਵੀ ਹੁਣ ਬੀਰਬਲ ਇਹਦੇ ਹੁਣੇ ਖਤਮ ਕਰ ਦੇਗਾ। ਬੀਰਬਲ ਕਹਿੰਦਾ ਰਾਜਨ ਹੁਣ ਤੇਰੇ ਸਵਾਲ ਦਾ ਜਵਾਬ ਮਿਲੇਗਾ ਤੈਨੂੰ, ਤੂੰ ਕਹਿੰਦਾ ਸੀ ਹਥਿਆਰ ਕਿਹੜਾ ਵੱਡਾ ਹੈ, ਕਹਿੰਦੇ ਚਲਾ ਕਿਹੜਾ ਹਥਿਆਰ ਹੈ। ਕੋਲ ਛੋਟੇ ਛੋਟੇ ਬੱਚੇ ਸਨ, ਕੂਕਰ ਦੇ ਕਤੂਰੇ ਫਿਰਦੇ ਸਨ, पांच चार कतूरे सन। बीरबल ने बड़ी काली नाल दो कतूरे दो बच्चे कुत्ते दे चुके खिच के उस हाथी दे मथे ते मारे अखां ते। जदों उची उन्होंने आवाज कढ़ी उन्होंने बच्चियां ने हाथी डर गया भी ये पता नहीं की बला है। उस आवाज तो घबरा गया डर के पिछे दौड़ गया पिछे मुड़ गया। अकबर हैरान हो गया उन्हें कहा जेड़ा शस्त्र हाथ विच है जो वरताए साई जुगत इस घर में है सो तू ढूंढ खाहे जो कुछ तेरे हाथों विच हुण है ओही तेरे वास्ते है जे तू उहदे नाल सहमत हो गया तो तेनू सुखी कर जाएगा। पर कुदरती तौर ते मनुखी मन की एक आदत है तुसी चार बंदियां नू रोटी कठी खवाओ वरताउण वाला एक बनाउण वाला एक जिहड़ियां थाली विच चीजां पईआं उह भी एक पर बंदा विचों विचों दूजे की थाली वल वेखेगा भी उहदे वाली रोटी बड़ी स्वाद लगती है तो इको ही यह बिरती है कुदरती है कि वह जिथे है उथे संतुष्ट नहीं हुंदा उहदे तो अगे दौड़दा अगे निकलदा। तो इस तरह अगे अगे वध के वह जीवन दे विच लोभ वस अगे निकल जांदा है। मैं बेनती जिहड़ी सांझी कर रहा सी करता है बनाउण वाला है उन्हूं जुगत बना लिए बनी हुई सृष्टि नूं जो कुछ मिलिया जो वरताए साई जुगत नानक ओ पुरख कही है जीवन मुकत। इस तरह उस करतार ने सृष्टि बनाई ते गुरु गोविंद सिंह सच्चे पातशाह जी कहिंदे परजा धरत तब देह अपारा। परजा दे अर्थ ने सृष्टि इस धरती दे उत्ते उन्हें अपार देहां बनाईयां कई प्रकार दियां देहां दा कोई अंत नहीं है वध तो वध शरीर ने कई तरह दे कीड़े कई तरह दे पशु पंछी जंगली जानवर आकाश विच उड़न वाले कई तरह दे मनुख कई तरह दे बिरख ये सारे बनाए। कहिंदे तू इस तरह दा तमाशा पैदा कीता है पहला इन्हां नूं बना लैना है फिर कहिंदे जब आकर्ख करत हो कब हूं। अकर्ख कहिंदे ने खिचना आकर्षण खिच पाउणी जिवें कृषि भी तां आपां कहिंदे आ कृषि दा अर्थ है खेती एक क्रिखी शब्द तो बनिया क्रिखी दा अर्थ है क्योंकि ओनू खिचिया जांदा जड़ां तो पटिया जांदा। कहिंदे जदों फिर तुसी इस बनाई हुई सृष्टि नू देहां नू खिचदे हो अपने वल आकर्षित कर लैंदे हो खिच लैंदे हो फिर कहिंदे तुम मैं मिलत देह धर सब हूं। आ जिन्ने देह धरी हुई है जिन्ने लोकां ने शरीर धारण कीते हुए ने ये सारे दे सारे ये तुहाडे विच मिल जांदे ने परत के अरबां दी गिनती विच शरीर ने उन्हां दियां आत्मावां बनाईयां ने उन्हां दे शरीर बनाए ने। एक सज्जन मैनूं विदेश विच मिलिया सी नौजवान मैनूं कहण लगा जी रब इन्ने बंदे बनाई आउंदा है ये पहले कित्थे लजाएगा जदों दी दुनिया बनी हुई। मैं कहिंदा बहुत चिंतित हो गया मैं कहा भी तेनूं कोई लोड़ नहीं चिंता करन दी तूं आराम कर जिन्हें बनाया है वह आपे प्रबंध कर लिया। कह लगा नहीं फिक्र की गल बड़ी है आ किसी घर दे विच दो तो ज्यादा एक तो बच्चा हो जाए तो उन्हें फिक्र पै जांदा इन्हूं कित्थों खवांगे किवें पढ़ावांगे वो रब किवें दा परवाह नहीं करता पिया नित नवी दुनिया बनाई जांदा है कित्थे लैके जाएगा मरण तो बाद भी इन्हां दी आत्मा ते होणगियां इन्हां दी आत्मावां किधर जाणगियां। मैं कहा भी ये जिहड़ा तेरा सवाल है ना वो थोड़ा जिहा इउं कहीए भी समझ तो पार ही लगदा भी तू जिथे रहिंदे आपां उहदी गल कर तू आत्मा दे चक्कर विच ना पै बाकी इहदा भी उहदे कोल प्रबंध है उहनूं कोई फर्क नहीं उह तुम मैं मिलत देहे धर सबूं जदों चाहे हुणे समाप्ति कर दें हुणे खिच के रख दें। इत्थे बड़े बड़े मलाह फिरदे ने बड़े बड़े कब्जे करके आपो अपनियां वटां दे उत्ते खड़े होए ने सारे इत्थों तक मेरी है जमीन इत्थों तक मेरी है ਪਰ ਉਹਦਾ ਕੋਈ ਪਤਾ ਨਹੀਂ ਹੈ। ਸਾਰੀਆਂ ਵੱਟਾਂ ਢਾ ਕੇ ਹੁਣ ਇਸ ਬਰਾਬਰ ਕਰਦਾ, ਕੋਈ ਪਤਾ ਵੀ ਨਾ ਲੱਗੇ ਇੱਥੇ ਕੋਈ ਹੋਇਆ ਵੀ ਆਇਆ ਸੀ ਕਿ ਨਹੀਂ, ਪਿੱਛੇ ਇਤਿਹਾਸ ਲਿਖਣ ਵਾਲਾ ਵੀ ਨਾ ਬਚੇ, ਕੋਈ ਪਤਾ ਨਹੀਂ। ਇਹ ਤੇ ਛੋਟੀਆਂ ਛੋਟੇ ਦਾਇਰੇ ਵਿੱਚ ਹੈ ਜੀ, ਦੁਨੀਆਂ ਦੇ ਪਿੱਛੇ ਕੌਣ ਰਹੇਗਾ ਜੀ, ਕੌਣ ਲਿਖੇਗਾ, ਇਹ ਗੱਲਾਂ ਬੜੀਆਂ ਛੋਟੀਆਂ ਨੇ, ਉਹਨੂੰ ਨਹੀਂ ਪਰਵਾਹ ਕਿਸੇ ਦੀ। ਹੁਣ ਇਹ ਖਿੱਚ ਕੇ ਸਾਰੀ ਸਮਾਪਤੀ ਕਰਦਾ। ਇਸ ਲਈ ਕਲਗੀਆਂ ਵਾਲੇ ਕਹਿੰਦੇ, ਤੁਮ ਮੈਂ ਮਿਲਤ ਦੇਹੇ ਧਰ ਸਭ ਹੂੰ, ਜਿੰਨੇ ਦੇਹ ਧਾਰੀ ਨੇ ਸਮਾਂ ਪਾ ਕੇ ਫਿਰ ਤੂੰ ਉਹਨਾਂ ਨੂੰ ਆਪਣੇ ਅੰਦਰ ਖਿੱਚ ਲੈਂਦਾ। ਪਰ ਹਜ਼ੂਰ ਕਲਗੀਧਰ ਪਾਤਸ਼ਾਹ ਇੱਕ ਗੱਲ ਕਹਿੰਦੇ, ਕਹਿੰਦੇ ਇੱਕ ਬਾਤ ਬਹੁਤ ਹੈਰਾਨੀ ਦੀ ਹੈ ਕਿ ਜਿੰਨੇ ਵੀ ਤੂੰ ਮਨੁੱਖ ਬਣਾਏ ਨੇ, ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਜਿਹਨੂੰ ਤੂੰ ਘੱਲਣਾ ਨਾ, ਤੋਰਨ ਲੱਗਿਆ ਉਹਦੇ ਕੰਨ ਵਿੱਚ ਇੱਕ ਗੱਲ ਕਹਿ ਦੇਣਾ ਵੀ ਤੈਨੂੰ ਭੇਜਣ ਲੱਗਾ, ਤੇਰੇ ਨਾਲ ਦਾ ਪਹਿਲਾਂ ਕੋਈ ਨਹੀਂ ਗਿਆ, ਤੂੰ ਸਭ ਤੋਂ ਵੱਡਾ, ਤੇਰੇ ਨਾਲ ਦਾ ਪਹਿਲਾਂ ਕੋਈ ਨਹੀਂ ਗਿਆ। ਜੇਤੇ ਬਦਨ, ਬਦਨ ਦਾ ਅਰਥ ਹੈ ਮੂੰਹ, ਸਰੀਰ, ਸ੍ਰਿਸ਼ਟ ਸਭ ਧਾਰੈ, ਸ੍ਰਿਸ਼ਟੀ ਵਿੱਚ ਜਿੰਨੇ ਸਰੀਰ, ਜਿੰਨੇ ਮਨੁੱਖ ਪੈਦਾ ਹੁੰਦੇ ਨੇ, ਆਪ ਆਪਣੀ ਬੂਝ ਉਚਾਰੈ। ਜਿਹੜਾ ਜਿਹੜਾ ਉਹਨਾਂ ਨੂੰ ਪਤਾ ਲੱਗਦਾ, ਉਹ ਗਿਆਨ ਭਾਵੇਂ ਗਲਤ ਹੋਵੇ ਤੇ ਭਾਵੇਂ ਠੀਕ, ਉਹ ਆਪਣਾ ਝੰਡਾ ਲਾ ਕੇ ਬਹਿ ਜਾਂਦੇ ਨੇ ਵੀ ਆਹ ਹੀ ਠੀਕ ਹੈ, ਬਸ ਫੈਸਲਾ ਹੈ, ਇੰਨਾ ਕੁਝ ਹੀ ਹੈ, ਇੱਥੋਂ ਤੱਕ। ਬਸ ਜਿਹਦੀ ਪੂਛ ਨੂੰ ਹੱਥ ਲਾਓ ਉਹ ਹੀ ਸਭ ਤੋਂ ਵੱਡਾ ਹੈ, ਜਿਹਨੂੰ ਛੇੜੋ ਕਹੇਗਾ ਜਿੰਨਾ ਪਤਾ ਮੈਨੂੰ ਹੈ ਉਹਨਾਂ ਪਤਾ ਕਿਸੇ ਨੂੰ ਨਹੀਂ। ਇੱਕ ਥਾਂ ਤੇ ਅਸੀਂ ਬੈਠੇ ਸੀ ਤੇ ਉੱਥੇ ਇੱਕ ਸੱਜਣ ਨੇ ਦਾੜੀ ਕੱਟੀ ਹੋਈ ਸੀ, ਉਹ ਗੱਲਾਂ ਇਸ ਤਰ੍ਹਾਂ ਦੀਆਂ ਛਿੜ ਪਈਆਂ ਵੀ ਇਹ ਕੇਸਾਂ ਦੀ ਗੱਲ ਚੱਲ ਪਈ। ਉਹਨੇ ਸੋਚਿਆ ਵੀ ਗੱਲ ਤੇ ਹੁਣ ਮੇਰੇ ਵੱਲ ਆਉਣ ਵਾਲੀ ਹੈ, ਮੈਂ ਇਕੱਲਾ ਹੀ ਹਾਂ ਜਿਹਨੇ ਕੇਸ ਕੱਟੇ, ਬਾਕੀ ਤੇ ਸਾਰਿਆਂ ਦੇ ਕੇਸ ਦਾੜੀ ਹੈ। ਬੜਾ ਸਤਰਕ ਹੋ ਗਿਆ, ਉਹਨੇ ਪਹਿਲਾਂ ਹੀ ਕੇਸ ਕੱਟਣ ਵਾਲਿਆਂ ਨੂੰ ਆਪ ਹੀ ਮਾੜਾ ਕਹਿਣਾ ਸ਼ੁਰੂ ਕਰ ਦਿੱਤਾ। ਕਹਿਣ ਲੱਗੇ, ਵੇਖੋ ਗੁਰੂ ਨੇ ਇੰਨੀ ਕੁਰਬਾਨੀ ਕੀਤੀ ਸੀ, ਆਪਾਂ ਕੇਸ ਕੱਟੀ ਜਾਂਦੇ ਹਾਂ, ਬੜੀ ਵੱਡੀ ਗਲਤੀ ਹੈ, ਸਾਨੂੰ ਚੇਤਾ ਹੀ ਨਹੀਂ ਰਿਹਾ ਜੀ। ਮਤਲਬ ਕੀ ਹੈ? ਉਹਨੂੰ ਪਤਾ ਵੀ ਜੋ ਕੁਝ ਇਹਨਾਂ ਨੇ ਬੋਲਣਾ ਮੈਂ ਪਹਿਲਾਂ ਹੀ ਬੋਲ ਜਾਵਾਂ, ਇਹਨਾਂ ਨੂੰ ਬੋਲਣਾ ਹੀ ਨਾ ਪਵੇ, ਕਹਿਣਾ ਹੀ ਨਾ ਪਏ, ਆਪ ਹੀ ਪਹਿਲਾਂ ਵਿਆਖਿਆ ਕਰ ਦੇ। ਜਿਹਨੂੰ ਇੱਥੇ ਭੇਜਿਆ, ਕਲਗੀਆਂ ਵਾਲੇ ਕਹਿੰਦੇ ਨੇ ਮੂੜ ਤੋਂ ਮੂੜ, ਮੂਰਖ ਤੋਂ ਮੂਰਖ ਬੰਦੇ ਵੀ ਇੱਥੇ ਬੜੇ ਵੱਡੇ ਆਲਮ ਅਖਵਾਉਣ ਲੱਗ ਪਏ। ਉਹਨਾਂ ਨੇ ਵੀ ਆਪਣੀ ਆਪਣੀ ਜਿਹੜੀ ਸਮਝ ਸੀ ਯਤਨ ਕੀਤਾ ਵੀ ਮੈਂ ਕੁਝ ਨਾ ਕੁਝ ਜ਼ਰੂਰ ਇੱਥੇ ਸਟੇਟਮੈਂਟ ਦੇ ਕੇ ਜਾਵਾਂ ਵੀ ਜੀਵਨ ਕੀ ਹੁੰਦਾ, ਭਾਵੇਂ ਨਾਮ ਹੀ ਪਤਾ ਹੋਵੇ। ਧਾਰਮਿਕ ਜਗਤ ਜਿਹੜਾ ਹੈ ਇਸ ਕਰਕੇ ਦੁਖੀ ਨਹੀਂ ਵੀ ਉਹ ਧਰਮ ਨਹੀਂ ਕਮਾਉਂਦਾ, ਨਹੀਂ, ਜਿੰਨਾ ਧਾਰਮਿਕ ਆਵਾਮ ਹੈ ਧਰਤੀ ਦੇ ਉੱਤੇ, ਜਿੰਨੇ ਧਾਰਮਿਕ ਲੋਕ ਨੇ, ਉਹ ਇਸ ਕਰਕੇ ਦੁਖੀ ਨਹੀਂ ਵੀ ਉਹ ਧਰਮ ਨਹੀਂ ਕਮਾਉਂਦੇ, ਉਹ ਇਸ ਕਰਕੇ ਦੁਖੀ ਨੇ ਵੀ ਉਹਨਾਂ ਨੂੰ ਦੱਸਣ ਵਾਲੇ ਮੂਰਖ ਨੇ ਬਹੁਤੇ। ਕਿਸੇ ਨੂੰ ਇੱਧਰ ਤੋਰ ਦਿੱਤਾ ਹੈ, ਕਿਸੇ ਨੂੰ ਉੱਧਰ ਭਟਕੀ ਜਾਓ, ਥੱਕੀ ਜਾਓ, ਜਿਹੜੇ ਕੰਮਾਂ ਦਾ ਕਿਸੇ ਪਾਸੇ ਹੱਥ ਨਹੀਂ ਲੱਗਦਾ। ਆ ਕੋਈ ਬੰਦਾ ਬਹਿ ਜਾ ਸਿੱਧੀਆਂ ਪੁੱਠੀਆਂ, ਆਵਾ ਤਵਾ ਤੈਨੂੰ ਇਹ ਹੋ ਜਾਏਗਾ, ਠੀਕ ਹੈ ਤੂੰ ਆਹ ਖਾ ਲਿਆ ਕਰ, ਆਹ ਬਣ ਜਾ, ਬਸ ਭੀੜ ਇਕੱਠੀ ਹੋ ਗਈ, ਚੱਲ ਗਿਆ ਕੰਮ। ਜਿੱਥੇ 100 ਬੰਦਾ ਆਇਆ, ਇੱਕ ਹਿਸਾਬ ਹੈ, ਤੁਸੀਂ 100 ਨੂੰ ਕਹੋ, 100 ਆਦਮੀ ਨੂੰ ਕਹਿ ਦਿਓ ਵੀ ਜਾ ਤੇਰੇ ਅਲ ਪੁੱਤਰ ਪੈਦਾ ਹੋਵੇਗਾ, ਕਿਸੇ ਨੂੰ ਕਹਿ ਵੀ ਤੇਰੀ ਕਣਕ 70 ਮਣ ਨਿਕਲੇਗੀ, ਕਿਸੇ ਨੂੰ ਕਹਿ ਦੇ ਤੇਰੀ ਮੱਝ ਦਾ ਦੁੱਧ ਵੱਧ ਜਾਏਗਾ। 100 ਨੂੰ ਕਹਿ ਦਿਓ, 50 ਦਾ ਤੇ ਕੁਦਰਤੀ ਹੋਣਾ ਹੀ ਹੈ ਨਾ, 100 ਵਿੱਚੋਂ 50 ਦਾ ਤੇ ਹੋ ਹੀ ਜਾਣਾ ਭਾਵੇਂ ਨਾ ਕੋਈ ਕਵੇ, ਤੇ ਜਿਹੜੇ 50 ਦਾ ਨਹੀਂ ਆਇਆ, ਜਿਹੜਿਆਂ ਦਾ ਨਹੀਂ ਹੋਇਆ ਉਹ ਹੋਰ ਥਾਂ ਤੇ ਚਲੇ ਜਾਣਗੇ। ਉਹਨਾਂ ਨੇ ਕਿਹਾ ਵੀ ਉੱਥੇ ਕੀ ਜਾਣਾ, ਸਮਾਂ ਕਿਉਂ ਬਰਬਾਦ ਕਰਨਾ, ਹੋਰ ਲੱਭੀਏ। ਤੇ ਜਿਹੜੇ 50 ਦਾ ਹੋ ਗਿਆ ਉਹਨਾਂ ਨੇ ਫਿਰ ਰੌਲਾ ਪਾਉਣਾ, ਜਾ ਕੇ ਵੇਖੋ ਸਾਡਾ ਹੋ ਗਿਆ, ਉਹਨਾਂ 100 ਨੂੰ ਹੋਰ ਲੈ ਆਉਣਾ, 100 ਹੋਰ ਲੈ ਆਇਆ। ਜਦੋਂ 100 ਆਇਆ, ਜੋ ਕੁਝ ਉਹ 100 ਨੂੰ ਕਿਹਾ, 50 ਦਾ ਫਿਰ ਹੋ ਗਿਆ, ਉਹਨਾਂ 50 ਨੇ ਫਿਰ 100 ਲੈ ਆਉਂਦਾ। ਇਸ ਤਰ੍ਹਾਂ ਭੀੜਾਂ ਵੱਧ ਜਾਂਦੀਆਂ ਨੇ, ਇਸ ਤਰ੍ਹਾਂ ਧੰਦਾ ਚੱਲਦਾ। ਇਸ ਲਈ ਜਦੋਂ ਪਹਾੜ ਵਿੱਚੋਂ ਸੋਮਾ ਨਿਕਲਦਾ ਹੈ ਉਦੋਂ ਬੜਾ ਨਿਰਮਲ ਹੁੰਦਾ ਹੈ, ਜਿਉਂ ਜਿਉਂ ਉਹ ਸਫ਼ਰ ਕਰਦਾ ਹੈ, ਜਿਉਂ ਜਿਉਂ ਨਦੀਆਂ ਨਾਲਿਆਂ ਵਿੱਚੋਂ ਲੰਘਦਾ ਤਿਉਂ ਤਿਉਂ ਰਾਹ ਦੀ ਮੈਲ ਉਹਨੂੰ ਚੰਬੜਦੀ ਜਾਂਦੀ ਹੈ। ਧਰਮ ਜਿੱਥੋਂ ਪੈਦਾ ਹੁੰਦਾ ਹੈ, ਜਿੱਥੋਂ ਸ਼ੁਰੂ ਹੁੰਦਾ ਹੈ, ਉਹਦਾ ਸੈਂਟਰ ਬਿਲਕੁਲ ਨਿਰਮਲ ਹੁੰਦਾ ਹੈ, ਅੱਗੇ ਜਾ ਕੇ ਗੁਆਚ ਜਾਂਦਾ ਹੈ। ਇਸ ਲਈ ਗੁਰੂ ਅਰਜਨ ਦੇਵ ਜੀ ਨੇ ਇੱਕ ਯਤਨ ਕੀਤਾ ਬੜਾ ਵੱਡਾ, ਵੀ ਜਿਵੇਂ ਦਾ ਧਰਮ ਸਾਡਾ ਪੈਦਾ ਹੋਇਆ ਹੈ ਉਹ ਸੇਫ ਰਹੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਈ ਇਹਦੇ ਵਿੱਚ ਹੋਰ ਨਾ ਪਾਏ, ਇਹਦੇ ਵਿੱਚੋਂ ਕੱਢੇ ਵੀ ਕੁਝ ਨਾ ਕੋਈ, ਭਾਵੇਂ ਕਿ ਤੁਹਾਡੇ ਸਾਹਮਣੇ ਯਤਨ ਤਾਂ ਹੋ ਰਹੇ ਨੇ, ਯਤਨ ਹੋ ਰਹੇ ਨੇ ਵੀ ਕੁਝ ਕੱਢੀਏ ਤੇ ਕੁਝ ਪਾਈਏ, ਪਰ ਉਹ ਯਤਨ ਚੱਲਣੇ ਨਹੀਂ। ਹੁਣ ਪੱਕਾ ਕਰ ਦਿੱਤਾ, ਤਰੀਕਾ ਬਣਾ ਲਿਆ ਵੀ ਵਿੱਚ ਕੋਈ ਨਹੀਂ ਪਾ ਸਕਦਾ, ਪਰ ਯਤਨ ਹੁੰਦਾ ਰਿਹਾ। ਇਸ ਕਰਕੇ ਗੁਰੂ ਕਲਗੀਆਂ ਵਾਲੇ ਕਹਿੰਦੇ ਨੇ, ਜੇਤੇ ਬਦਲ ਸ੍ਰਿਸ਼ਟ ਸਭ ਧਾਰੇ, ਜਿੰਨੇ ਵੀ ਸਰੀਰ ਧਾਰੀ ਸ੍ਰਿਸ਼ਟੀ ਵਿੱਚ ਹੋਏ ਨੇ, ਆਪ ਆਪਣੀ ਬੂਝ ਉਚਾਰੇ, ਆਪੋ ਆਪਣਾ ਗਿਆਨ ਦਾ ਢੋਲ ਵਜਾਏ ਜਾਂਦੇ ਨੇ। ਕੋਈ ਨਹੀਂ ਕਿਸੇ ਬੇਸ ਦੇ ਉੱਤੇ ਗੱਲ ਨਹੀਂ ਕੋਈ ਕਰਦਾ ਵੀ ਕੀ ਹੋ ਰਿਹਾ, ਤੇ ਬਹੁਤੇ ਤਾਂ ਲੋਕਾਂ ਨੂੰ ਵੇਖ ਕੇ ਢੋਲ ਵਜਾਉਂਦੇ ਵੀ ਲੋਕ ਕਿਹੜੇ ਡਗੇ ਨੂੰ ਪਸੰਦ ਕਰਦੇ ਜੇ। ਮਸਲਾ ਹੋ ਜਾਂਦਾ ਬੰਦੇ ਦਾ ਭੀੜ ਨਾਲ, ਮਸਲਾ ਹੋ ਜਾਂਦਾ ਵੀ ਕਿੰਨੇ ਲੋਕ ਸੁਣਦੇ ਨੇ, ਉਹ ਉਸ ਢੰਗ ਨਾਲ ਗਾਉਂਦੇ ਨੇ। ਅੱਜ ਕੱਲ ਦੀ ਕਲਾਕਾਰੀ ਵੀ ਤੇ ਹੀ ਹੋ ਰਹੀ ਹੈ ਨਾ। ਕਲਾਕਾਰ ਦਾ ਮਤਲਬ ਕੀ ਹੈ, 5-10 ਲੱਖ ਰੁਪਇਆ ਲਾ ਕੇ ਇੱਕ ਕੈਸਟ ਕਰਾ ਦਿੱਤੀ। ਕਲਾਕਾਰ ਦੀ ਇੱਕ ਬੜੀ ਵੱਡੀ ਡਿਊਟੀ ਸੀ ਵੀ ਉਹਨੇ ਸਮਾਜ ਦੀਆਂ ਜਿਹੜੀਆਂ ਡਿੱਗੀਆਂ ਗੱਲਾਂ ਨੇ ਉਹਨਾਂ ਨੂੰ ਇਹ ਪ੍ਰਗਟ ਕਰਕੇ ਸਮਾਜ ਨੂੰ ਦੱਸਣਾ ਵੀ ਇੱਥੇ ਗਲਤੀ ਹੋ ਰਹੀ ਹੈ। ਉਹਨਾਂ ਨੇ ਵੇਖਿਆ ਵੀ ਲੋਕ ਕਿਹੜੀ ਗੱਲ ਨਾਲ ਸਹਿਮਤ ਨੇ, ਲੋਕ ਕਿਹਨੂੰ ਜ਼ਿਆਦਾ ਵਹਿੰਦੇ ਨੇ, ਕਿਉਂਕਿ ਪ੍ਰਜਾ ਜਿਹੜੀ ਹੁੰਦੀ ਹੈ ਨਾ। ਮੈਂ ਬੇਨਤੀ ਕਰਾਂ, ਭਾਵੇਂ ਗੁਰੂ ਸਾਹਿਬ ਨੇ ਸੰਗਤ ਨੂੰ ਉੱਚਾ ਦਰਜਾ ਦਿੱਤਾ ਹੈ, ਪਬਲਿਕ ਨੂੰ ਨਹੀਂ ਖਿਆਲ ਰੱਖਣਾ ਕਿਤੇ। ਅਸੀਂ ਕਈ ਵਾਰੀ ਸੋਚਦੇ ਨੇ ਵੀ ਪਬਲਿਕ ਸੰਗਤ ਹੁੰਦੀ ਹੈ, ਨਹੀਂ ਹੁੰਦੀ, ਪਬਲਿਕ ਸੰਗਤ ਨਹੀਂ ਹੁੰਦੀ। ਸੰਗਤ ਜਿਹੜੀ ਹੈ ਉਹ ਪਬਲੀਕੇਸ਼ਨ ਸਿਸਟਮ ਨਹੀਂ ਹੈ, ਉਹ ਤੇ ਸੁਲਝੇ ਹੋਏ ਲੋਕਾਂ ਦਾ ਇੱਕ ਇਕੱਠ ਹੈ ਜਿਨ੍ਹਾਂ ਨੂੰ ਹੋਸ਼ ਦੇ ਦਿੱਤੀ ਗੁਰੂ ਨੇ। ਜਿਹੜੀ ਪਬਲਿਕ ਹੈ, ਜਿਹੜਾ ਆਵਾਮ ਹੈ, ਜਿਹੜੀ ਭੀੜ ਹੈ, ਗੁਰੂ ਗ੍ਰੰਥ ਸਾਹਿਬ ਨੇ ਕਿਹਾ ਉਹਨਾਂ ਦੀਆਂ ਅੱਖਾਂ ਤੇ ਪੱਟੀ ਬੱਜੀ ਹੁੰਦੀ ਹੈ, ਉਹਨਾਂ ਨੂੰ ਨਹੀਂ ਦਿਸਦਾ। ਪਰਜਾ ਅੰਧੀ ਗਿਆਨ ਬਿਨ ਕੂੜ ਕੁਸੱਤ ਮੁੱਖੋਂ ਅਲਾਈ, ਉਹਨਾਂ ਤੇ ਵੇਖਣਾ ਵੀ ਕਿਹੜੇ ਬੰਦੇ ਨੂੰ ਭੈੜਾ ਕਹਿੰਦੇ ਸਾਰੇ ਪਿੱਛੇ ਨਾਰਾ ਲਾ ਦਿਓ, ਕਿਹਨੂੰ ਕਹਿੰਦੇ ਹੋ ਚੰਗਾ ਪਿੱਛੇ ਜਿੰਦਾਬਾਦ ਕਹਿ ਦੇਣਗੇ, ਉਹਨਾਂ ਨਹੀਂ ਵੇਖਣਾ। ਇਸ ਲਈ ਸੰਗਤ ਪਬਲਿਕ ਨਹੀਂ ਹੁੰਦੀ, ਪਬਲਿਕ ਸੰਗਤ ਨਹੀਂ ਹੁੰਦੀ ਕਦੀ, ਬਹੁਤ ਵੱਡਾ ਫਰਕ ਹੈ। ਭੀੜ ਕਦੀ ਸੰਗਤ ਨਹੀਂ ਹੁੰਦੀ, ਨਹੀਂ ਤਾਂ ਗੁਰਦੁਆਰੇ ਦੀ ਕੀ ਲੋੜ ਸੀ, ਬੱਸ ਸਟੈਂਡ ਹੈ ਸੀ, ਸਿਨੇਮਾ ਘਰ ਨੇ, ਲੋਕ ਇਕੱਠੇ ਹੁੰਦੇ ਨੇ ਉੱਥੇ। ਇਸ ਲਈ ਇਹ ਨਾ ਵੇਖਿਆ ਕਰੋ ਕਿਹੜੇ ਧਾਰਮਿਕ ਥਾਂ ਤੇ ਜ਼ਿਆਦਾ ਲੋਕ ਆਉਂਦੇ ਨੇ, ਇਹ ਵੇਖਿਆ ਕਰੋ ਵੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਿੱਥੇ ਪਈ ਹੁੰਦੀ ਹੈ। ਜੋ ਕੁਝ ਵਿੱਚ ਹੈ ਉਹ ਕਿੱਥੇ ਕਿਹਾ ਜਾ ਰਿਹਾ ਹੈ, ਜਾਂ ਉਹ ਚੱਲ ਕਿੱਥੇ ਰਿਹਾ ਹੈ, ਭੀੜ ਨਾਲ ਸੰਬੰਧ ਨਹੀਂ ਹੁੰਦਾ। ਪਰ ਅਸੀਂ ਤੇ ਵੇਖਿਆ ਵੀ ਜਿੱਧਰ ਵਹੀਰਾਂ ਹੋਈਆਂ ਉੱਧਰ ਲਾ ਦਿੱਤੀ ਲਾਈਨ, ਇਕੱਠੇ ਹੋ ਗਏ। ਹਾਂ, ਕਿਸੇ ਵੱਡੀ ਭੀੜ ਵਾਲੇ ਥਾਂ ਤੇ ਸੱਚ ਹੋਵੇ ਫਿਰ ਭੀੜ ਨੂੰ ਕੋਈ ਇਤਰਾਜ਼ ਨਹੀਂ ਹੈ, ਫਿਰ ਨਹੀਂ ਆਪਾਂ ਕਹਿ ਸਕਦੇ। ਜ਼ਿਆਦਾ ਵੀ ਹੋਣ ਫਿਰ ਆਪਾਂ ਕਹਿ ਸਕਦੇ ਹਾਂ ਵੀ ਵਸ ਦੀ ਸਗਨ ਅਪਾਰ ਅਨੂਪ ਰਾਮਦਾਸ ਸਰ ਪੁਰ, ਹਰ ਹਾਂ ਨਾਨਕ ਕਸਮਲ ਜਾਏ ਨਾਇਆ ਰਾਮਦਾਸ ਸਰ। ਇਹ ਗੱਲ ਕਹੀ ਜਾ ਸਕਦੀ, ਪਰ ਭੀੜਾਂ ਕਦੀ ਵੀ ਫੈਸਲੇ ਕਰਨ ਨੂੰ ਠੀਕ ਨਹੀਂ ਹੁੰਦੇ। ਤਾਂ ਸਤਿਗੁਰੂ ਨੇ ਕਿਹਾ ਵੀ ਜਿੰਨੇ ਇੱਥੇ ਆਏ ਉਹਨਾਂ ਨੇ ਆਪੋ ਆਪਣੀ ਸਮਝ ਨਾਲ ਕਿਹਾ, ਆਪ ਆਪਣੀ ਬੂਝ ਉਚਾਰੇ। ਕਲਗੀਆਂ ਵਾਲੇ ਕਹਿੰਦੇ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਿੰਨੇ ਲੋਕ ਤੁਸੀਂ ਬਣਾਏ ਨੇ ਨਾ, ਜਿਵੇਂ ਜਿਵੇਂ ਦੇ ਉਹ ਕਰਮ ਕਰਦੇ ਨੇ, ਕੁਝ ਝੂਠੇ ਕਰਦੇ ਨੇ, ਕੁਝ ਸੱਚੇ ਕਰਦੇ ਨੇ, ਉਹਨਾਂ ਦੇ ਕਰਮਾਂ ਦਾ ਤੁਹਾਨੂੰ ਲੇਪ ਨਹੀਂ ਲੱਗਦਾ, ਉਹਨਾਂ ਦਾ ਦੋਸ਼ ਤੁਹਾਨੂੰ ਨਹੀਂ ਹੈ ਵੀ ਤੁਸੀਂ ਬਣਾ ਕੇ ਭੇਜਿਆ ਸੀ ਵੀ ਉਹਨਾਂ ਨੇ ਕੰਮ ਕੀਤਾ, ਤੇ ਦੋਸ਼ ਤੁਹਾਨੂੰ। ਨਿਰਾਲਮ ਦਾ ਅਰਥ ਹੈ ਨਿਰਲੇਪ ਰਹਿਣਾ। ਫਿਰ ਕਹਿੰਦੇ, ਜਾਣਤ ਬੇਦ ਭੇਦ ਅਰ ਆਲਮ, ਆਲਮ ਕਹਿੰਦੇ ਨੇ ਗਿਆਨਵਾਨਾਂ ਨੂੰ, ਬੇਦ ਭੇਦ ਵੇਦਾਂ ਦਾ ਭੇਦ ਜਾਣਨ ਵਾਲੇ ਵੀ ਇਹ ਗੱਲ ਮੰਨਦੇ ਨੇ ਕਿ ਤੁਸੀਂ ਸਾਰੀ ਸ੍ਰਿਸ਼ਟੀ ਤੋਂ ਅਲੱਗ ਰਹਿੰਦੇ ਹੋ। ਇੱਕ ਅਕਾਲ ਪੁਰਖ ਦਾ ਗੁਣ ਹੋਰ ਕਿਹਾ, ਕਹਿੰਦੇ ਨਿਰੰਕਾਰ, ਨਿਰਭਕਾਰ, ਨਿਰਲੰਬ, ਇਹ ਤਿੰਨ ਚੀਜ਼ਾਂ ਨੇ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਇੱਕ ਤਾਂ ਤੁਹਾਡੇ ਵਿੱਚ ਇਹ ਗੁਣ ਹੈ ਵੀ ਤੁਹਾਡਾ ਆਕਾਰ ਕੋਈ ਨਹੀਂ, ਦੂਸਰਾ ਨਿਰੰਕਾਰ ਦਾ ਮਤਲਬ ਆਕਾਰ ਤੋਂ ਰਹਿਤ, ਦੂਸਰਾ ਹੈ ਨਿਰਭਕਾਰ, ਦੂਸਰਾ ਗੁਣ ਹੈ ਤੁਹਾਡੇ ਵਿੱਚ ਵਿਕਾਰ ਕੋਈ ਨਹੀਂ ਹੈ। ਕਿਉਂਕਿ ਜਿਹੜਾ ਆਕਾਰ ਹੈ ਤੇ ਵਿਕਾਰ ਦੋਵਾਂ ਦਾ ਆਪਸ ਵਿੱਚ ਜੋੜ ਹੈ, ਜਿੱਥੇ ਆਕਾਰ ਹੈ ਉੱਥੇ ਵਿਕਾਰ ਦੀ ਸੰਭਾਵਨਾ ਹੈ, ਜਿੱਥੇ ਸਰੀਰ ਹੋਵੇਗਾ ਉੱਥੇ ਵਿਕਾਰ ਵੀ ਹੋਵੇਗਾ, ਕਿਉਂਕਿ ਸਰੀਰ ਪੈਦਾ ਹੀ ਵਿਕਾਰ ਵਿੱਚੋਂ ਆਇਆ। ਪਰ ਜਿਹੜੇ ਸਰੀਰ ਤੋਂ ਪਾਰ ਨਿਕਲੇ ਉਹ ਵਿਕਾਰਾਂ ਤੋਂ ਪਾਰ ਨਿਕਲ ਗਏ। ਅਕਾਲ ਪੁਰਖ ਦੇ ਗੁਣ ਕਹਿ ਰਹੇ ਨੇ ਤੂੰ ਆਕਾਰ ਤੋਂ ਰਹਿਤ ਹੈ ਤੇ ਤੇਰੇ ਅੰਦਰ ਵਿਕਾਰ ਕੋਈ ਨਹੀਂ, ਇਸ ਕਰਕੇ ਸਾਡਾ ਤੇਰੇ ਨਾਲ ਨਾਤਾ ਨਹੀਂ ਬਣਦਾ। ਮਾਧੋ ਹਮ ਐਸੇ ਤੂੰ ਐਸਾ, ਇੱਕ ਐਸੇ ਨੇ ਤੇ ਇੱਕ ਐਸਾ ਹੈ, ਜੋੜ ਕਿਵੇਂ ਬਣੇ? ਉਹ ਹੱਥਾਂ ਨਾਲ ਨਹੀਂ ਫੜਿਆ ਜਾਂਦਾ, ਉਹਨੂੰ ਅਸੀਂ ਕੋਈ ਮੂਰਤੀ ਬਣਾ ਕੇ ਗਲ ਵਿੱਚ ਹਾਰ ਪਾ ਦੀ, ਰੱਬ ਨਹੀਂ ਮਿਲਦਾ। ਉਹਦੇ ਮਿਲਾਪ ਦਾ ਸਾਧਨ ਕੀ ਹੈ? ਜਿਵੇਂ ਦਾ ਉਹ ਹੈ ਉਵੇਂ ਦਾ ਮਨੁੱਖ ਹੋ ਜਾਏ, ਹੋਰ ਕੋਈ ਤਰੀਕਾ ਨਹੀਂ, ਹੋਰ ਕੋਈ ਰਾਹ ਨਹੀਂ। ਜਿਵੇਂ ਦਾ ਉਹ ਹੈ ਉਵੇਂ ਦਾ ਹੀ ਮਨੁੱਖ ਹੋਵੇ, ਮਿਲਣ ਦੀ ਲੋੜ ਹੀ ਨਹੀਂ ਹੈ, ਮਿਲੇ ਹੀ ਹੋਇਆ ਹੈ, ਪਹਿਲੇ ਮਿਲ ਗਿਆ। ਉਹ ਹੈ ਨਿਰਵਿਕਾਰ, ਉਹਦੇ ਵਿੱਚ ਵਿਕਾਰ ਕੋਈ ਨਹੀਂ। ਜਦੋਂ ਕਿਸੇ ਦੇ ਜੀਵਨ ਵਿੱਚੋਂ ਵਿਕਾਰ ਨਸ਼ਟ ਹੋ ਜਾਂਦੇ ਨੇ, ਮਿਲਣ ਲੱਗਿਆਂ ਦੇਰ ਨਹੀਂ ਲੱਗਦੀ, ਕਿਉਂਕਿ ਦੋਵਾਂ ਦਾ ਗੁਣ ਧਰਮ ਇੱਕ ਹੋ ਜਾਂਦਾ ਹੈ, ਦੋਵਾਂ ਦਾ ਜੋੜ ਮਿਲ ਜਾਂਦਾ ਹੈ। ਤੁਸੀਂ ਦੂਰ ਨਾ ਜਾਓ, ਆ ਸਾਧਨ ਨੇ ਗੱਲ ਕਰਨ ਦੇ, ਟੈਲੀਫੋਨ ਨੇ, ਜਿੰਨਾ ਚਿਰ ਦੋ ਫੋਨਾਂ ਦੀ ਆਪਸ ਵਿੱਚ ਨੰਬਰ ਨਹੀਂ ਮਿਲਦੇ ਉਹਨਾਂ ਚਿਰ ਦੋਵਾਂ ਦਾ ਸੰਯੋਗ ਨਹੀਂ ਬਣਦਾ। ਦੋਵਾਂ ਦੇ ਫੋਨਾਂ ਦਾ ਸੰਪਰਕ ਕਰਨਾ ਹੋਵੇ ਤੇ ਇੱਕ ਦੂਜੇ ਨਾਲ ਉਹਨਾਂ ਨੂੰ ਮਿਲਣਾ ਪੈਂਦਾ, ਇੱਕ ਲੇਵਲ ਤੇ ਲਿਆਉਣਾ ਪੈਂਦਾ, ਨਹੀਂ ਤੇ ਕੋਈ ਤਰੀਕਾ ਨਹੀਂ। ਇਸੇ ਤਰ੍ਹਾਂ ਉਹਦੇ ਘਰ ਦੇ ਵਿੱਚ ਪ੍ਰਵਾਨਗੀ ਕਦੋਂ ਹੈ? ਜਦੋਂ ਪਾਣੀ ਵਿੱਚ ਪਾਣੀ ਮਿਲ ਜਾਏ, ਲੀਨਤਾ ਹੋ ਜਾਏ। ਇਸ ਕਰਕੇ ਉਹ ਵਿਕਾਰਾਂ ਤੋਂ ਰਹਿਤ ਹੈ। ਤਾਂ ਹੀ ਗੁਰਬਾਣੀ ਦੇ ਵਿੱਚ ਵਾਰ ਵਾਰ ਇਹਦੇ ਤੇ ਜ਼ੋਰ ਦਿੱਤਾ ਗਿਆ ਕਿ ਤੂੰ ਆਪਣੇ ਅੰਦਰ ਨੂੰ ਧੋਣ ਦਾ ਯਤਨ ਕਰ, ਆਪਣੇ ਜੀਵਨ ਰੂਪੀ ਕੱਪੜੇ ਨੂੰ ਗੁਰੂ ਕੇ ਸ਼ਬਦ ਨਾਲ ਧੋਣ ਦਾ ਯਤਨ ਕਰ, ਕਿਉਂਕਿ ਜਦੋਂ ਤੂੰ ਸ਼ੁੱਧ ਹੋ ਜਾਏਗਾ, ਉਹ ਆਪ ਸ਼ੁੱਧ ਸਰੂਪ ਹੈ, ਧੁਪਿਆ ਹੋਇਆ, ਜਦੋਂ ਤੂੰ ਸ਼ੁੱਧ ਹੋਏਗਾ ਤੇਰੇ ਜੀਵਨ ਦੀ ਕੁਆਲਿਟੀ ਉਹਦੇ ਦਰ ਤੇ ਪ੍ਰਵਾਨ ਹੋ ਜਾਏਗੀ, ਫਿਰ ਤੂੰ ਉਹਨਾਂ ਵਿੱਚ ਆ ਜਾਏਗਾ। ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਨਿਰਲਾ।